ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਗੋਬਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗਾ ਗੁਣਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗਾ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗਾ ਗੁਣਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸੂਬ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਤਰਸ ਕੀਤਾ ਅਭਿਵੇਖ ਦਿੱਤਾ ਗੁਰੂ ਕੇ ਸਿੱਖਾ ਤੇ ਸੰਸਾਰ ਚ ਭੜਕਿਆ ਹੋਇਆ ਔਰ ਇਹ ਭੜਕਣਾ ਮਿਟੇਗੀ ਕਿਵੇਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਸੁਣ ਗੁਰੂ ਦੇ ਉਪਦੇਸ਼ ਨਾਲ ਟੁੱਟਣ ਕਰਕੇ ਤੂੰ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਚ ਪਿਆ ਹੈ ਔਰ ਇਹ ਭਰਮ ਭੁਲੇਖਿਆਂ ਦੀ ਨਿਵਰਤੀ ਕਿਵੇਂ ਹੋਵੇ ਬੰਦਿਆਂ ਦੀ ਵਡਿਆਈ ਛੱਡ ਕੇ ਜੇ ਤੂੰ ਕਰਤਾਰ ਦੇ ਗੁਣ ਗਾਉਣ ਲੱਗ ਪੈ ਜੇ ਤੂੰ ਗੋਬਿੰਦ ਦੀ ਵਡਿਆਈ ਕਰਨ ਲੱਗ ਪੈ ਸ਼ੰਕਾ ਵਾਲੇ ਮਨ ਨੇ ਸ਼ੰਕਾ ਕੀਤਾ ਪਾਤਸ਼ਾਹ ਕੀ ਹੋਏਗਾ ਹਜੇ ਕਹਿੰਦੇ ਤੂੰ ਸੁੱਤਾ ਭਾਈ ਸੁੱਤਾ ਹੈ ਅਸੀਂ ਗੁਰੂ ਕੀ ਬਾਣੀ ਚ ਪੰਕਤੀਆਂ ਪੜ੍ਹਦੇ ਅਗਿਆਨੀ ਲਾਏ ਸਵਾਲਿਆ ਗੁਰ ਗਿਆਨੀ ਲਾਏ ਜਗਾਵੇਗੋ ਆਪਾਂ ਅਗਿਆਨ ਦੀ ਗਾੜੀ ਨੀਂਦ ਵਿੱਚ ਸੁੱਤੇ ਹਾਂ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਪਿਆਰੇ ਭਾਈ ਗੋਬਿੰਦ ਦੇ ਗੁਣ ਗਾਉਂਦੇ ਨੇ ਨਾ ਉਹਨਾਂ ਦੀ ਜਾਗ ਖੁੱਲ ਜਾਂਦੀ ਹੈ ਉਹ ਸੁਚੇਤ ਹੋ ਜਾਂਦੇ ਹਨ ਇਸ ਪੱਖ ਨੂੰ ਵਿਸਤਾਰ ਦੇ ਸਹਿਤ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕਰਕੇ ਸਮਝਾਇਆ ਸਰਵਣ ਕਰੀਏ ਸਾਡੀ ਕਿਤੇ ਹਾਜ਼ਰੀ ਗੁਰੂ ਦੇ ਦਰ ਲੱਗ ਜਾਏ ਇਹ ਯਤਨ ਕਰੀਏ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਸੰਤ ਮਹੱਲਾ ਪੰਜਵਾ ਘਰ ਦੂਜਾ
ਸੋਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਇਹ ਪਾਵਨ ਪੁੱਤਰ ਸ਼ਬਦ ਉਚਾਰ ਰਹੇ ਹਨ ਸਾਨੂੰ ਛੰਦ ਦੇ ਅਰਥ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਪੜ੍ਹਾਏ ਸਨ ਛੰਦ ਦਾ ਭਾਵ ਦਾ ਕਾਵਿ ਤੇ ਸੰਗੀਤ ਦਾ ਮਿਲਾਪ ਜੇ ਕੋਈ ਪੁੱਛੇ ਨਾ ਭਾਈ ਛੰਦ ਦਾ ਕੀ ਅਰਥ ਹੈ, ਤਾਂ ਉਹਨਾਂ ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਇਆ ਸੀ ਕਾਵਿ ਤੇ ਸੰਗੀਤ ਦੇ ਸੁਨੇਲ ਦਾ ਨਾਮ ਛੰਤ ਹੈ। ਪੰਚਮ ਪਾਤਸ਼ਾਹ ਜਿਹੜੇ ਉਚਾਰ ਲਾਰੇ ਨੇ ਤੇ ਦੂਜੇ ਘਰ ਸੁਰਤਾਲ ਵਿੱਚ ਜਿਨ੍ਹਾਂ ਵੀ ਪਰਮੇਸ਼ਰ ਦੇ ਪਿਆਰਿਆਂ ਨੇ ਕੀਰਤਨ ਕਰਨਾ ਉਹ ਦੂਜੇ ਘਰ ਸੁਰਤਾਲ ਵਿੱਚ ਇਹਦਾ ਕੀਰਤਨ ਕਰਨ। ਗੁਰਮੁਖੋ ਰਾਗਾਂ ਦੀ ਗਿਣਤੀ ਗੁਰਮੁਖ ਪਿਆਰਿਆਂ ਨੂੰ ਬੇਅੰਤ ਮੰਨੀ। ਮੈਂ ਇੱਕ ਕਿਤਾਬ ਪੜ੍ਹੀ ਪਿੱਛੇ ਜੇ, ਉਹਦੇ ਚ ਕਿਸੇ ਗੁਰਮੁਖ ਪਿਆਰੇ ਰਾਗਾਂ ਦੇ ਜਾਣਕਾਰ ਨੇ ਲਿਖਿਆ ਵੀ 3000 ਰਾਗ ਹਨ। ਮੈਂ ਕੇਵਲ ਤੇ ਕੇਵਲ ਪੜ੍ਹਿਆ, ਮੈਨੂੰ ਰਾਗਾਂ ਦਾ ਬੋਧ ਨਹੀਂ। ਲੇਕਿਨ ਅਸੀਂ ਜਦੋਂ ਵੀ ਗੁਰਬਾਣੀ ਪੜ੍ਹਦੇ ਹਾਂ ਅਸੀਂ ਜਿਹੜਾ ਔਂਕੜ ਹੈ ਨਾ, ਸਾਡੇ ਭਾਈਚਾਰੇ ਨੇ ਬਹੁਤ ਧਿਆਨ ਇਹਨੂੰ ਔਂਕੜ ਨੂੰ ਵਾਧੂ ਘਾਟੂ ਗਿਣਿਆ ਦੀ ਪਰਵਾਹ ਹੀ ਨਹੀਂ ਕਰਦੇ। ਲੇਕਿਨ ਆਖਿਰਕਾਰ ਇਹ ਵਾਰ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਔਂਕੜ ਲਿਖਿਆ ਹੈ, ਉਹ ਅਰਥ ਹੋਵੇਗਾ ਨਾ। ਰਾਗ ਦੇ ਥੱਲੇ ਔਂਕੜ ਲਾਉਣ ਦਾ ਅੰਤਰੀਵ ਅਰਥ ਇਹ ਕੀਤਾ ਵੀ ਗੁਰਮੁਖਾ ਰਾਗ ਕਹਿੰਦੇ ਨੇ ਪ੍ਰੇਮ ਨੂੰ, ਰਾਗ ਦੁਆਸ਼ ਪ੍ਰੇਮ ਤੇ ਈਰਖਾ। ਗੱਗੇ ਦੇ ਥੱਲੇ ਔਂਕੜ ਦਾ ਭਾਵ ਹੈ ਵੀ ਗੁਰਮੁਖਾ ਜੀ ਪ੍ਰੇਮ ਕਰਨਾ ਤੇ ਕੇਵਲ ਇੱਕ ਨਾਲ ਕਰ। ਸੋਹੀ ਰਾਗ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੇਰੇ ਮਾਲਕ ਦੂਜੇ ਘਰ ਸੁਰਤਾਲ ਵਿੱਚ ਕਿਰਪਾ ਕਰਦੇ ਹਨ।
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਪ੍ਰਮਾਤਮਾ ਇੱਕ ਹੈ ਅਦਵੈਤ ਰੂਪੀ ਬ੍ਰਹਮ ਹੈ, ਆਚਾਰਨ ਤੇ ਰੱਖਿਆ ਕਰਦਾ ਗੁਰੂ ਕਿਰਪਾ ਕਰੇ ਤਾਂ ਸਮਝ ਪਵੇਗੀ।
ਗੋਬਿੰਦ ਗੁਣ ਗਾਵਨ ਲਾਗੇ,
ਆਮ ਕਰਕੇ ਸਾਡੇ ਉਦਾਸੀ ਮਹਾਤਮਾ ਜਨਾਂ ਨੇ ਨਿਰਬਲੇ ਵੀਰਾਂ ਨੇ ਇਹਦਾ ਅਰਥ ਕੀਤਾ ਹੈ ਜਿਹੜਾ ਵੇਦਾਂ ਦੇ ਦੁਆਰਾ ਜਾਣਿਆ ਜਾਏ। ਜਦੋਂ ਕਿਤੇ ਵਿਚਾਰ ਕਰੀਏ ਨਾ ਉਹਨੂੰ ਗੁਰਮੁਖਾਂ ਦੇ ਨਾਲ ਤੇ ਸਾਨੂੰ ਪੜ੍ਹਾਉਂਦੇ ਨੇ ਸਮਝਾਉਂਦੇ ਨੇ, ਕਿਉਂਕਿ ਵਿਦਵਾਨ ਵੀਰ ਨੇ ਉਹਨਾਂ ਨੇ ਗੋਬਿੰਦ ਦਾ ਅਰਥ ਕੀਤਾ ਵੇਦਾਂ ਦੇ ਦੁਆਰਾ ਜਾਣਿਆ ਜਾਏ। ਇਹ ਗਲਤ ਨਹੀਂ, ਠੀਕ ਹੈ, ਪਰ ਆਪਾਂ ਇੱਕ ਤਰ੍ਹਾਂ ਤੇ ਕਲਾਉਣਾ ਨਹੀਂ, ਗੱਲ ਬਹੁਤ ਡੂੰਘੀ ਤੇ ਲੰਮੀ ਚੌੜੀ ਹੈ। ਵੇਦਾਂ ਦਾ ਸਤਿਕਾਰ ਕਰਨਾ ਵੇਦ ਮਾੜੇ ਨਹੀਂ, ਲੇਕਿਨ ਗਿਆਨ ਕੱਲਾ ਵੇਦਾਂ ਤੇ ਆ ਕੇ ਮੁੱਕਦਾ ਨਹੀਂ। ਦਰਅਸਲ ਵੇਦ ਦਾ ਭਾਵ ਹੈ ਵਿਧ ਦਾ ਅਰਥ ਹੁੰਦਾ ਧਾਤੂ, ਜਾਣਿਆ ਜਾਂ ਵਿਧ ਧਾਤੂ ਤੋਂ ਬਣਿਆ ਵੇਦ, ਵਿਧ ਧਾਤੂ ਤੋਂ ਭਾਵ ਗੋਬਿੰਦ ਗੁਣ ਗਾਵਣ ਲਾਗੇ ਦਾ ਅਰਥ ਹੈ ਜਿਹੜਾ ਗਿਆਨ ਦੇ ਸਹਿਤ ਪਰਮਾਤਮਾ ਨਾਲ, ਜਿਹੜਾ ਗਿਆਨ ਆਤਮ ਗਿਆਨ ਦੇ ਦੁਆਰਾ ਜਾਣਿਆ ਜਾਂਦਾ ਹੈ, ਜਦੋਂ ਮਨੁੱਖ ਉਹਦੇ ਗੁਣ ਗਾਉਣ ਲੱਗ ਪੈਣ ਤੇ ਬੰਦੇ ਦੇ ਅੰਦਰ ਇੱਕ ਕ੍ਰਾਂਤੀ ਆਉਂਦੀ। ਕ੍ਰਾਂਤੀ ਉਹ ਕੀ ਕ੍ਰਾਂਤੀ ਹੈ?
ਹਰ ਰੰਗ ਅਨ ਦਿਨ ਜਾਗੇ,
ਉਹ ਭਾਈ ਹਰਥ ਤੇ ਜੋ ਵਿਆਪਕ ਪਰਮਾਤਮਾ ਹਰ ਦੇ ਅਰਥ ਭਾਈ ਕਾਹਨ ਸਿੰਘ ਲਾਭਾ ਨੇ 52 ਅਰਥ ਕੀਤੇ ਨੇ ਹਰ ਦੇ, ਸਾਰੰਗ ਦੇ ਉਹਨਾਂ ਨੇ 72 ਅਰਥ ਕੀਤੇ ਹਨ। ਯਾਦ ਰੱਖਣਾ ਮਹਾਨ ਨੇ ਗੁਰਮੁਖ ਪਿਆਰੇ ਜਿਹਨਾਂ ਇੰਨੀ ਮਿਹਨਤ ਕੀਤੀ ਪਰ ਗਿਆਨ ਮੁੱਕਦਾ ਨਹੀਂ। ਹਰ ਦੇ ਅਰਥ ਪਾਣੀ ਵੀ ਹੈ, ਹਰ ਦਾ ਅਰਥ ਅੱਗ ਵੀ ਹੈ, ਹਰ ਦਾ ਅਰਥ ਚੂਰ ਵੀ ਹੈ, ਹਰ ਦਾ ਅਰਥ ਬ੍ਰਹਮਾ ਵੀ ਹੈ, ਹਰ ਦਾ ਅਰਥ ਵਿਸ਼ਨੂੰ ਵੀ ਹੈ, ਹਰ ਦਾ ਅਰਥ ਮਹੇਸ਼ ਵੀ ਹੈ, ਤੇ ਇੱਕ ਹਰ ਦਾ ਅਰਥ ਹੈ ਜੋ ਦੁੱਖਾਂ ਦਾ ਹਰ ਘਧੇਰੇ ਭਰੇ ਕਰਨ ਵਾਲਾ ਹੈ, ਜਿਹਨੂੰ ਓਮਨੀ ਪ੍ਰੈਜੈਂਟ ਕਹਿੰਦੇ ਆਪਾਂ, ਹਰ ਥਾਂ ਤੇ ਵਿਆਪਕ। ਜਿਹੜਾ ਹਰ ਥਾਂ ਤੇ ਵਿਆਪਕ ਹੈ ਨਾ, ਉਹ ਭਾਈ ਜਦੋਂ ਉਹਦੇ ਨਾਲ ਪ੍ਰੇਮ ਪੈ ਗਿਆ, ਅਗਿਆਨ ਦੀ ਨੀਂਦ ਮੁੱਕ ਗਈ ਔਰ ਉਹ ਗੁਰਮੁਖ ਪਿਆਰੇ ਦਿਨੇ ਰਾਤ ਸੁਚੇਤ ਹੋ ਗਏ। ਸੁਚੇਤ ਅੰਨ ਦਿਨ ਭਾਵ ਅੰਨ ਕਹਿੰਦੇ ਨੇ ਰਾਤ ਨੂੰ ਤੇ ਦਿਨ ਕਹਿੰਦੇ ਨੇ ਦਿਨ ਨੂੰ। ਭਾਵ ਉਹ ਕਿਸੇ ਮੌਕੇ ਵੀ ਗਲਤੀ ਨਹੀਂ ਕਰਦੇ ਜੇ ਸੁੱਤੇ ਨੇ ਨਾ ਤੇ ਸੁੱਤਿਆਂ ਵੀ ਬਾਣੀ ਪੜੀ ਜਾਂਦੇ ਨੇ ਇੱਥੇ ਮੈਂ ਗੱਲ ਕਹਿਣ ਲੱਗਾ ਇਹਦੇ ਨਾਲ ਕਈਆਂ ਨੂੰ ਐਲਰਜੀ ਵੀ ਹੈ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਬਰਾਦੇ ਸਨ ਜਿਹਨੂੰ ਆਪਾਂ ਸੋਹਣਾ ਕਹਿ ਦਿੰਦੇ ਹਾਂ ਤੇ ਵਿਦਿਆਰਥੀਆਂ ਨੇ ਕੁਝ ਸੋਚੀ ਪ੍ਰਕਾਸ਼ ਕਰ ਲਈ ਸੁੱਤੇ ਪੈ ਬਾਣੀ ਪੜੀ ਜਾਣ 18 ਅੰਗ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਸੁੱਤੇ ਪਿਆ ਪੜ੍ਹੇ ਅਸੀਂ ਜਾਗਦੇ ਚੇਤੇ ਨਹੀਂ ਕਰਦੇ ਕੁਝ ਦਿਨ ਹੋਏ ਜਿਹੜਾ ਬਿਮਾਰੀ ਚੱਲ ਰਹੀ ਹੈ ਨਾ ਦਿੱਲੀ ਇੱਕ ਮੌਤ ਹੋਈ ਬੜੇ ਅਮੀਰ ਆਦਮੀ ਦੀ ਕੋਰੋਨਾ ਬਿਮਾਰੀ ਨਾਲ ਤੇ ਗ੍ਰੰਥੀ ਸਿੰਘਾਂ ਨੇ ਬੇਨਤੀ ਕੀਤੀ ਕਿ ਗੁਰਮੁਖੋ ਆਓ ਜਪਜੀ ਸਾਹਿਬ ਦਾ ਪਾਠ ਕਰੋ ਸੁਣ ਦਾ ਪਾਠ ਕਰਕੇ ਅਰਦਾਸ ਕਰੋ ਕਹਿੰਦੇ ਅਸੀਂ ਮਰਨਾ ਇਹ ਸਾਡੀ ਹਾਲਤ ਹੈ ਜਿੰਨੇ ਵੀ ਸਤਿਕਾਰ ਕਰਨ ਲਈ ਗਏ ਉਹਨਾਂ ਚੋਂ ਇੱਕ ਨੂੰ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਆਉਂਦਾ ਨਾ ਅਰਦਾਸ ਆਉਂਦੀ ਸੀ ਆਖਿਰਕਾਰ ਉਹਨਾਂ ਗ੍ਰੰਥੀ ਸਿੰਘ ਨੂੰ ਫੋਨ ਰਾਹੀਂ ਆਖਿਆ ਕਿ ਭਾਈ ਸਾਹਿਬ ਜੀ ਤੁਸੀਂ ਇੱਥੇ ਫੋਨ ਰਾਹੀਂ ਪਾਠ ਕਰੀ ਚੱਲੋ ਤੇ ਨਾਲੇ ਅਰਦਾਸ ਕਰ ਦਿਓ ਤਾਂ ਕਿ ਅਸੀਂ ਇਹਨੂੰ ਚੰਡਾ ਲਾ ਸਕੀਏ ਗ੍ਰੰਥੀ ਸਿੰਘ ਨੇ ਗੁਰਦੁਆਰੇ ਜਪਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਤੇ ਬੁੱਤਾ ਸਾਰਿਆ ਗੁਰੂ ਕੇ ਸਿੱਖੋ ਜਿਹੜੇ ਸਿੱਖ ਨੂੰ ਜਪਜੀ ਦਾ ਪਾਠ ਨਹੀਂ ਆਉਂਦਾ ਤੇ ਅਰਦਾਸ ਨਹੀਂ ਆਉਂਦੀ ਸਿੱਖ ਕਾਹਦਾ ਹੈ ਗੁਰੂ ਸਾਡੇ ਤੇ ਵੇਰ ਕਰੇ ਅਗਰ ਮੈਂ ਇਸ ਪਾਸੇ ਜਾਵਾਂ ਤੇ ਜਪਜੀ ਦੀ ਵਿਆਖਿਆ ਮੁਕਣੀ ਨਹੀਂ ਇਹ ਜਪਜੀ ਦੀ ਤਾਕਤ ਹੈ ਬਜ਼ੁਰਗ ਬਾਬਾ 75 ਸਾਲ ਦਾ ਬਾਬਾ ਦੀਪ ਸਿੰਘ ਕੱਟੇ ਸੀਸ ਤੇ ਵੀ ਤੁਰਿਆ ਆਉਂਦਾ ਹੈ ਇਹ ਜਪਜੀ ਸਾਹਿਬ ਦੇ ਪਾਠ ਦੀ ਤਾਕਤ ਹੈ ਅਸੀਂ 84 ਚ ਆਪਣੇ ਗੋਹਿਆਂ ਨੂੰ ਅੰਦਰੋਂ ਕੁੰਡੀਆਂ ਲਾ ਲਈਆਂ ਪਰ ਟੈਂਕ ਤੇ ਤੋਪਾਂ ਆਏ ਤੇ ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਗੁਰੂ ਕਾ ਲਾਲ ਸੰਤ ਜਰਨੈਲ ਸਿੰਘ ਜਕਾਰੇ ਛੱਡਦਾ ਇੱਥੇ ਮੈਂ ਸੰਤ ਜਰਨੈਲ ਸਿੰਘ ਦੀ ਗੱਲ ਨਹੀਂ ਜੇ ਕਰ ਰਿਹਾ ਕਿਉਂਕਿ ਕਈਆਂ ਨੂੰ ਸੰਤ ਜਰਨੈਲ ਸਿੰਘ ਵੀ ਨਰਜੀ ਹੈ ਨਾ ਮੈਂ ਬੇਨਤੀ ਕਰ ਰਿਹਾ ਕਿ ਨਿਰਭਉ ਕਾਹਦੇ ਨਾਲ ਜਪਜੀ ਨਾਲ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਉਹ ਅਰਦਾਸ ਹੈ ਸਿੱਖਾ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਜਿਹੜੀ ਤੇਰੇ ਅੰਦਰ ਦੀ ਦਰਦ ਹੈ ਨਾ ਗੁਰੂ ਅੱਗੇ ਅਰਦਾਸ ਬੇਨਤੀ ਕਰ ਕਰ ਅੰਜਲੀ ਪੁਨ ਵੱਡਾ ਹੈ ਕਰ ਨੌਤ ਪੁਨ ਵੱਡਾ ਹੈ ਉਹ ਜਿਹੜੇ ਗੁਰੂ ਕੇ ਲਾਲ ਨੇ ਨਾ ਉਹ ਦਿਨੇ ਰਾਤ ਸੁਚੇਤ ਨੇ ਦਿਨੇ ਰਾਤ ਬਾਣੀ ਪੜ੍ਹਦੇ ਨੇ ਮੈਂ ਆਪਣੀ ਜ਼ਿੰਦਗੀ ਚ 3 ਵਾਰ ਗੁਰਮੁਖ ਲਾਲ ਗੁਰੂ ਕੇ ਲਾਲ ਵੇਖੇ ਇੱਕ ਦੁਕਾਨਦਾਰ ਵੇਖਿਆ ਲੁਧਿਆਣੇ ਉਤਮ ਸਿੰਘ ਦਾ ਨਾਂ ਸੀ ਸਰਗੋਧੇ ਤੋਂ ਆਇਆ ਸੀ ਸਾਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਕੰਠ ਮੈਂ ਕਈ ਵਾਰ ਪੁੱਛਣਾ ਬਾਬਾ ਜੀ ਕਿੱਥੇ ਫਲਾਣਾ ਸ਼ਬਦ ਕਹਿਣਾ ਪੁੱਤਰਾ ਮੇਰਾ ਖਿਆਲ 626 ਅੰਗ ਤੇ ਥੱਲੇ ਹੋਣਾ ਹੈ ਤੇ ਆਪਾਂ ਨੂੰ ਨਿਕਲਣ ਦੀਆਂ 5 ਬਾਣੀਆਂ ਨਹੀਂ ਆਉਂਦੀਆਂ ਜਿਹੜੇ ਗੁਰੂ ਕੇ ਲਾਲ ਨੇ ਦਿਨੇ ਰਾਤ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਕਰਕੇ ਜਾਗਦੇ ਨੇ ਸੁਚੇਤ ਹਨ
ਹਰ ਰੰਗ ਜਾਗੇ ਪਾਪ ਭਾਗੇ
ਫਿਰ ਆਪਾਂ ਕਹਾਂਗੇ ਵੀ ਜੇ ਗੁਰਮੁਖ ਪਿਆਰੋ ਭਲਾ ਪਰਮਾਤਮਾ ਨੂੰ ਪ੍ਰੇਮ ਕਰਕੇ ਇਹ ਜੀਵ ਅਵਿਦਿਆ ਦੀ ਨੀਂਦ ਤੋਂ ਜਾਗ ਪਿਆ ਤੇ ਫਿਰ ਕੀ ਹੋਏਗਾ ਕੀ ਫਾਇਦਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਫਿਰ ਪਾਪ ਭਾਜਣਗੇ ਪਾਪ ਗੁਰੂ ਕਾ ਸਿੱਖ ਸੁਪਨੇ ਵਿੱਚ ਵੀ ਪਾਪ ਨਹੀਂ ਜੀ ਕਰਦਾ ਸੁਪਨੇ ਦੇ ਵਿੱਚ ਵੀ ਬਾਹਮਣ ਕੈਲੀ ਕਾਤ ਕੰਜਕਾ ਅਨਕਾਰੀ ਕਾ ਅਨਚਾਰੀ ਕਾ ਧਾਨ ਪਾਪਾਂ ਦੀ ਗਿਣਤੀ ਜਿਹੜੀ ਇਹ ਬੁਰੀ ਭਾਵਨਾ ਨਾ ਇਹ ਉਹਨਾਂ ਦੇ ਅੰਦਰੋਂ ਭੱਜ ਗਈ ਕਿਉਂ ਕਿਉਂਕਿ ਉਹ ਪਰਮਾਤਮਾ ਦੇ ਪ੍ਰੇਮ ਕਰਕੇ ਸੁਚੇਤ ਨੇ ਜਾਗਦੇ ਹਨ
ਮਿਲੇ ਸੰਤ ਪਿਆਰਿਆ
ਜਿਵੇਂ ਗੁਰਮੁਖੋ ਦੀਵੇ ਤੋਂ ਦੀਵਾ ਜਗਦਾ ਚੰਗਿਆਂ ਦੀ ਸੰਗਤ ਕਰਕੇ ਚੰਗੇ ਹੋ ਜਾਂਦੇ ਨੇ ਬਾਬੇ ਅਦਲੀ ਦੀ ਸੰਗਤ ਕਰਕੇ ਬਾਬਾ ਬਿਧੀ ਚੰਦ ਕਿੱਥੇ ਪਹੁੰਚ ਗਏ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਤ ਆਤਮਾ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ ਉਹਨਾਂ ਦੀ ਸੰਗਤ ਕਰਕੇ ਇਹ ਬੰਦਾ ਸੁਚੇਤ ਹੋ ਗਿਆ ਇਸੇ ਕਰਕੇ ਤਾਂ ਆਪਾਂ ਅਰਦਾਸ ਕਰਦੇ ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਜਿਹੜਾ ਨਾਮ ਨਾਲ ਜੁੜਿਆ ਗੁਰਮੁਖ ਉਹ ਨਾਮ ਦੀ ਗੱਲ ਕਰੇਗਾ, ਆਪਾਂ ਨੂੰ ਨਾਮ ਚੇਤੇ ਆਵੇਗਾ। ਜੇ ਕੋਈ ਜਵਾਰੀਆ ਤੇ ਜੂਏ ਦੀ ਗੱਲ ਕਰੇਗਾ ਸਾਨੂੰ ਜੂਆ ਚੰਗਾ ਲੱਗੇਗਾ। ਜੇ ਕੋਈ ਨਿੰਦਕ ਹੈ ਤੇ ਨਿੰਦਿਆ ਕਰੇਗਾ ਸਾਨੂੰ ਨਿੰਦਿਆ ਕਰਨ ਦਾ ਸੁਭਾਅ ਬਣ ਜਾਏਗਾ। ਉਹ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ ਜਿਨ੍ਹਾਂ ਦੇ ਕੋਲ ਸੱਤ ਹੈ, ਜਿਨ੍ਹਾਂ ਕੋਲ ਸੰਤੋਖ ਸੰਤ ਨੇ, ਉਹਨਾਂ ਦੀ ਸੰਗਤ ਕਰਕੇ ਜਦੋਂ ਇਹ ਜੀਵ ਸੁਚੇਤ ਹੋ ਗਿਆ ਨਾ ਤੇ ਪਾਪਾਂ ਵਾਲੀ ਬਿਰਤੀ ਭੱਜ ਗਈ, ਪਾਪ ਨਾਸ ਹੋ ਗਏ।
ਗੁਰ ਚਰਨ ਲਾਗੇ ਭਰਮ ਭਾਗੇ,
ਗੁਰੂ ਦੇ ਉਪਦੇਸ਼ ਨਾਲ ਜੁੜਨ ਕਰਕੇ ਜਿਹੜੇ ਭਰਮ ਭੁਲੇਖੇ ਪਏ ਨੇ ਭੱਜ ਜਾਂਦੇ ਨੇ ਭੱਜ। ਆਪਾਂ ਤਾਂ ਬਿੱਲੀ ਆ ਜਾਏ ਨਾ, ਬਿੱਲੀ ਤੇ ਆਪਾਂ ਕਹਿੰਦੇ ਗੱਡੀ ਪਛਾਣ ਨੂੰ ਮੋੜ ਦੇ, ਬਿੱਲੀ ਅੱਗੇ ਲੱਗੀ ਮੱਥੇ ਲੱਗ ਗਈ, ਉਹ ਤੇਰਾ ਭਲਾ ਹੋ ਜੇ ਸਿੱਖ ਕਮਾਉਣਾ ਨਾਮ ਸਿੰਘ ਤੇ ਡਰਦਾ ਬਿੱਲੀ ਤੋਂ ਹੈ। ਯਾਦ ਰੱਖਿਆ ਜੇ ਬਿਗਨ ਕੋਈ ਲਾਗਤਾ ਪ੍ਰਭ ਪਏ ਅਰਦਾਸ, ਜਿਹੜਾ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਉਹਨੂੰ ਤਾਂ ਬਿਘਨ ਲੱਗਦੇ ਹੀ ਨਹੀਂ। ਕਰਤਾ ਪੁਰਖ ਕਲੋਆ ਵਾਲ ਨਾ ਵਿੰਗਾਵਾ। ਮੈਂ ਘਰੋਂ ਕਿਤੇ ਕੰਮ ਚੱਲਿਆ ਤੇ ਕੁਦਰਤੀ ਤੌਰ ਤੇ ਬੂਹੇ ਨਿਕਲਦਿਆਂ ਸਰ ਬਾਲਣ ਦੀ ਪੰਡ ਮਿਲ ਪਈ ਤੇ ਮੈਂ ਆਪਣੇ ਨਾਲੇ ਸਾਥੀ ਨੂੰ ਆਖਿਆ ਵੀ ਗੁਰਮੁਖਾ ਨੋਟ ਕਰੀ ਚੱਲੀ। ਉਹ ਮੇਰਾ ਰੋਜ਼ਾਨਾ ਦਾ ਮਲਾਪੀ ਕਹਿਣ ਲੱਗਾ, ਗਿਆਨੀ ਜੀ ਠੀਕ ਹੈ, ਅੱਗੇ ਥੋੜਾ ਜਿਹਾ ਹੋਏ ਇੱਕ ਬੀਬੀ ਪਾਣੀ ਦੀ ਬਾਲਟੀ ਲਈ ਜਾਵੇ, ਘਰੋਂ 2 ਕਿੱਲੇ ਗਏ ਤੇ ਝੋਟਾ ਤੁਰਿਆ ਆਵੇ, ਗਏ ਕਾਰਜ ਹੋ ਗਿਆ ਤੇ ਮੈਂ ਆਪਣੇ ਸਾਥੀ ਨੂੰ ਆਖਿਆ ਵੀ ਗੁਰਮੁਖਾ ਕੋਈ ਨੋਟ ਕੀਤਾ? ਕਹਿਣ ਲੱਗਾ ਗਿਆਨੀ ਜੀ ਨਹੀਂ। ਮੈਂ ਕਿਹਾ ਬਾਲਣ ਮੱਥੇ ਲੱਗੇ ਤੇ ਲੋਕੀ ਕਹਿੰਦੇ ਮਾੜਾ ਹੋਇਆ, ਝੋਟਾ ਮੱਥੇ ਲੱਗ ਜੇ ਤੇ ਲੋਕੀ ਕਹਿੰਦੇ ਮਾੜਾ ਹੋਇਆ, ਪਾਣੀ ਮੱਥੇ ਲੱਗ ਜੇ ਤੇ ਕਹਿੰਦੇ ਚੰਗਾ ਹੋਇਆ। ਮੈਂ ਕਿਹਾ ਵੇਖਿਆ ਵੀ ਝੋਟਾ ਵੀ ਗਿਆ, ਪਾਣੀ ਨੇ ਭਜਾ ਦਿੱਤਾ ਤੇ ਬਾਲਣ ਤੇ ਵੀ ਪਾਣੀ ਪੈ ਗਿਆ ਜੀ। ਕਹਿਣ ਦਾ ਭਾਵ ਕਿ ਗੁਰੂ ਕੇ ਸਿੱਖ ਨੇ ਇਹਨਾਂ ਗੱਲਾਂ ਦਾ ਵਹਿਮ ਨਹੀਂ ਕਰਨਾ, ਤੇ ਜੇ ਅਸੀਂ ਜਾਂਦੇ ਨਾ ਵਹਿਮ ਵੀ ਹੁੰਦੇ ਵੀ ਬਾਲ ਮੱਥੇ ਲੱਗਾ ਝੋਟਾ ਮੱਥੇ ਲੱਗਾ ਤੇ ਘਰ ਇਹਦੇ ਕੰਮ ਕਿਵੇਂ ਹੁੰਦਾ। ਕਹਿਣ ਦਾ ਭਾਵ ਕਿ ਗੁਰੂ ਕਾ ਸਿੱਖ ਜਿਹੜਾ ਇਹਨਾਂ ਪਰਮ ਭੁਲੇਖਿਆਂ ਚ ਪੈਂਦਾ ਨੀ, ਕਾਜ ਸਗਲ ਸਵਾਰਿਆ ਗੁਰੂ ਨੇ ਕੀਤੀ ਰਹਿਮ, ਜਿਹੜੇ ਗੁਰੂ ਕੇ ਚਰਨਾਂ ਨਾਲ ਲੱਗੇ ਨੇ ਭਾਈ ਉਹਨਾਂ ਦੇ ਤਮਾਮ ਕਾਰਜ ਸੌਰ ਜਾਂਦੇ ਹਨ। ਕਾਰਨ ਕੀ ਹੈ?
ਕਾਜ ਸਗਲ ਸਵਾਰਿਆ, ਸੁਣ ਸ਼ਰਵਣ ਬਾਣੀ ਸਹਿਜ ਜਾਣੀ।
ਗੁਰਮੁਖਾ ਕੰਨਾਂ ਨਾਲ ਬਾਣੀ ਸੁਣਿਆ ਕਰ, ਆਪ ਪਰ ਜਾਣਾ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਇਆ ਕਹਿੰਦੇ ਸੁਣਤੇ ਪਲੀਤ ਕਹਿਤੇ ਪੁਇਤ, ਪੁਇਤ 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 ਇਕੁਅਲ ਟੂ ਪਨੀਤ। 3 ਵਾਰਾਂ ਪਵਿੱਤਰ ਕਹੀਏ ਤੇ 1 ਵਾਰਾਂ ਪਨੀਤ ਬਣਦਾ। ਤੇ ਬਾਣੀ ਬਾਬੇ ਨੇ ਆਖਿਆ ਸੁਣਤੇ ਪਲੀਤ, ਭਾਵ ਬੋਲਣ ਨਾਲ ਸੁਣਨਾ ਬੜਾ ਔਖਾ ਗੁਰਮੁਖੋ। ਆਪਾਂ ਕਈ ਵਾਰਾਂ ਬਾਣੀ ਪੜ੍ਹਦੇ ਹਾਂ, ਜਵਾਨ ਲੈ ਜਾਂਦੀ ਹੈ ਬਾਣੀ ਪੜ੍ਹੀ ਜਾਂਦੇ, ਪਰ ਇਹ ਨਹੀਂ ਪਤਾ ਵੀ ਕਦੋਂ ਕਿਹੜੀ ਕਿਹੜੀ ਪੌੜੀ ਕਦੋਂ ਪੜ੍ਹੀ ਗਈ। ਕਈ ਵਾਰ ਸਾਡੇ ਨਾਲ ਕੋਈ ਗੁਰਮੁਖ ਪਿਆਰਾ ਗੱਲ ਕਰਦਾ ਤੇ ਸਾਡੀ ਸੁਧਾ ਚਲੀ ਗਈ ਤੇ ਆਪਾਂ ਕਹਿੰਦੇ ਭਾਈ ਸਾਹਿਬ ਮੇਰੀ ਤੁਹਾਡੀ ਗੱਲ ਸਮਝ ਨਹੀਂ ਪਈ, ਦੁਬਾਰਾ ਬੋਲੋ। ਕਾਰਨ ਸੁਣਨ ਵਾਸਤੇ ਸੁਚੇਤ ਹੋਣਾ ਜ਼ਰੂਰੀ ਹੈ, ਸੁਚੇਤ। ਇੱਥੇ ਗੁਰਦੇਵ ਕਹਿੰਦੇ ਗੁਰਮੁਖਾ ਬਾਣੀ ਸੁਣ। ਆਪਾਂ ਤਾਂ ਬਹੁਤ ਗਾਹ ਲੰਘ ਗਏ ਚਲਾਕੀਆਂ, ਮੈਂ ਆ ਹੁਣੇ ਮੱਥਾ ਟੇਕਿਆ ਤੇ ਇੱਥੇ ਬਾਹਰ ਗੁਰਮੁਖ ਪਿਆਰਾ ਮੋਬਾਈਲ ਤੋਂ ਬਾਣੀ ਪੜ੍ਹੀ, ਜੇ ਮੈਂ ਕਿਹਾ ਨੂੰ ਕਹਿੰਦੇ 2-in-1 ਵੀ ਇਹਨੇ ਕੀਰਤਨ ਵਾਲਾ ਕੰਮ ਵੀ ਨਾਲੇ ਕਰ ਲੈਣਾ ਤੇ ਨਾਲੇ ਬਾਣੀ। ਗੁਰਮੁਖੋ ਬੜਾ ਔਖਾ ਜੇ ਕੰਮ, ਬਾਣੀ ਪੜ੍ਹਨੀ ਤੇ ਬਾਣੀ ਸੁਣਨੀ ਸਾਨੂੰ ਸਜ਼ਾ ਨਹੀਂ। ਅਪਰਾਲਾ ਇਹ ਕੀਤਾ ਜਾਵੇ ਵੀ ਜੇ ਗੁਰੂ ਕੇ ਪਿਆਰੇ ਕੀਰਤਨ ਕਰਦੇ ਤੇ ਕੀਰਤਨ ਸੁਣੀਏ ਤੇ ਮੁੜ ਕੇ ਬਾਣੀ ਕਰ ਪੜ੍ਹੀਏ। ਨਾ ਸੁਣਨ ਚ ਮਨ ਲੱਗਾ ਤੇ ਨਾ ਪੜ੍ਹਨ ਚ ਲੱਗਾ ਤੇ ਟਾਈਮ ਪਾਸ ਹੈ ਟਾਈਮ ਪਾਸ। ਅਪਰਾਲਾ ਕੀਤਾ ਜੇ ਆਪਾਂ ਬਾਣੀ ਚ ਪੜ੍ਹਦੇ ਸਾਵਧਾਨ ਅਕਾਗਰ ਚੀਤ, ਅਕਾਗਰ ਤੋਂ ਪਾਪ ਬਿਲਕੁਲ ਕੰਸੈਂਟਰੇਟ ਹੋ ਕੇ ਅਕਾਗਰ ਚਿਤ ਹੋ ਕਰਕੇ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਤੂੰ ਬਾਣੀ ਸੁਣੇਗਾ ਨਾ ਸਹਿਜ ਜਾਣੀ ਤੇ ਤੂੰ ਗਿਆਨ ਅਵਸਥਾ ਨੂੰ ਪ੍ਰਾਪਤ ਕਰ ਲਏਗਾ। तेरे अंदर टका आ जाएगा, तेरे अंदर शांति आ जाएगी।
और नाम जप वड भागा,
ये वड्डे भागा वालिया, हरी दा नाम जप अथवा जिन्हें हरी दा नाम जपया वो वड्डे भागा वाले बन गए।
बिनवंत नानक शरण सुवानी,
बिनवंत भाव बेनती करनी है, वाहगुरु तू साडा मालक है, असीं तेरे अगे बेनती करदे, तेरे अगे आड़ा कढ़दे, तरला करदे आ, आपां नूं घुम्मण पए ना, ते आपां नूं पुछे भी भाई साहब की हाल, आपां कहिंदे तुहाडी कृपा है, ते जे अगे होर घुम्मिया ते आपां उहनूं कहांगे तुहाडी कृपा है। ये आख्या करिए गुरु की कृपा, बिनवंत नानक सरण स्वामी, हे वाहगुरु असि तेरे अगे बेनती करते हैं, तेरी शरण विच आए हां,
जियो पिंड प्रभ आगा,
असि अपना मन ते तन तेनू भेट किया है, असी मन करके ते तन करके तेरे अगे अरदास करदे हां।
अनहत शब्द सुहावा,
जे भाईओ नास तो शब्द जिहड़ा कंटीन्यू सी लगातार चलदा ना, जदों बाणी सुनेगा अपना मन तन गुरु नूं समर्पित कर देगा, ओ लगातार परमात्मा दा जाप उहदा चिंतन उहदे नाल बिरती जुड़नी, ਇਹ ਤੇਰੀ ਅਵਸਥਾ ਬਣ ਜਾਏਗੀ, ਔਰ ਉਹ ਸ਼ਬਦ ਦੇ ਜੁੜਨ ਕਰਕੇ ਤੂੰ ਸੁਭਾਵਾ ਸੋਭਾ ਵਾਲਾ ਬਣ ਜਾਏਗਾ। ਹਾਂਜੀ,
ਸੱਚ ਮੰਗਲ ਹਰ ਜਸ ਗਾਵਾ,
ਮੰਗਲ ਤੋਂ ਪਾਵਨ ਦਾ ਵਡਿਆਈ ਕਰਨੀ, ਜਦੋਂ ਆਪਾਂ ਪਹਿਲਾਂ ਕਥਾ ਕਰਨ ਤੋਂ ਸ਼ਬਦ ਪੜ੍ਹਦੇ ਹਾਂ ਨਾ, ਪਹਿਲਾਂ ਇਹਨੂੰ ਕਹਿੰਦੇ ਮੰਗਲ ਕਰਨਾ, ਕੋਈ ਵੀ ਕੰਮ ਕਰੀਏ ਤੇ ਆਪਾਂ ਜਿਹੜਾ ਪਹਿਲਾਂ ਅਰਦਾਸ ਬੇਨਤੀ ਕਰਦੇ ਉਹਨੂੰ ਮੰਗਲ ਕਹਿੰਦੇ ਨੇ, ਤੇ ਜਦੋਂ ਉਹ ਕੰਮ ਹੋ ਜਾਏ ਤੇ ਮੁੜ ਕੇ ਆਪਾਂ ਫੇਰ ਜਿਹੜਾ ਬੇਨਤੀ ਕਰਦੇ ਉਹਨੂੰ ਕਹਿੰਦੇ ਸਤੋਤਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸੱਚ ਮੰਗਲ ਹਰ ਜਸ ਗਾਵਾ, ਅਸਲੀ ਸੱਚਾ ਵਡਿਆਈ ਉਹ ਹੈ ਜਿਹੜਾ ਹਰੀ ਦਾ ਜਸ ਕਰਨਾ ਉਹਦੀ ਗੁਣ ਗਾਉਣੇ ਹਨ।
ਗਾਏ ਹਰ ਹਰ ਦੁੱਖ ਨਾਸੇ,
ਹਰੇ ਭਰੇ ਕਰਨ ਵਾਲੇ ਹਰ ਥਾਂ ਤੇ ਵਿਆਪਕ ਜੇ ਵਾਹਿਗੁਰੂ ਦੇ ਗੁਣ ਗਾਏਗਾ ਤੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਜਾਏਗੀ। ਆਮ ਥਾਂ ਤੇ ਜਾਈਦਾ ਕੋਈ ਕਹਿੰਦਾ ਗਿਆਨੀ ਜੀ ਆ ਪਰੇਸ਼ਾਨੀ ਕੋਈ ਸ਼ਬਦ ਦੱਸੋ, ਉਹ ਭਰਿਓ ਸਾਡਾ ਗੁਰੂ ਤਾਂ ਉੱਚੀ ਆਵਾਜ਼ ਨਾਲ ਸਾਨੂੰ ਕਹਿੰਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਬਾਣੀ ਨੂੰ ਸੁਣ ਦੁੱਖ ਤੇ ਰੋਗ ਕੱਟੇ ਜਾਣਗੇ, ਮਨ ਦਾ ਸੰਸਾ ਕੱਟਿਆ ਜਾਏਗਾ। ਅਸੀਂ ਗੁਰਬਾਣੀ ਨੂੰ ਸੁਣਨ ਵਾਸਤੇ ਬੰਦਿਆਂ ਦੇ ਗੋਡਿਆਂ ਤੇ ਗਿੱਟਿਆਂ ਨੂੰ ਪੈਣੇ ਗੁਰਮੁਖੋ ਕੱਖ ਨਹੀਂ ਜੇ ਮਿਲਣਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਦੇ ਸੁਣਨ ਕਰਕੇ ਤੇਰੇ ਤਨ ਤੇ ਮਨ ਦੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਜਾਏਗੀ। ਹਜ਼ੂਰ ਕਹਿੰਦੇ ਗੁਣ ਗਾਏ ਹਰ ਹਰ ਦੁੱਖ ਨਾਸੇ, ਰਹਿਸ ਉਪਜੈ ਮਨ ਘਣਾ, ਦਾ ਅਰਥ ਹੈ ਆਨੰਦ। ਇਹਦਾ ਦੋ ਤਰ੍ਹਾਂ ਗੁਰਮੁਖ ਪਿਆਰੇ ਉਚਾਰਨ ਕਰਦੇ ਨੇ, ਰਹੱਸ ਵੀ ਬੋਲਦੇ ਨੇ, ਇਹਨੂੰ ਰਹਿਸ ਵੀ ਕਹਿੰਦੇ ਨੇ, ਰਹੱਸ ਦਾ ਅਰਥ ਦਾ ਭੇਦ ਆਨੰਦ। ਤੇਰੇ ਅੰਦਰ ਤੇਰੇ ਮਨ ਦੇ ਵਿੱਚ ਗੁਰਮੁਖਾ ਗਹਿ ਗੱਚ ਆਨੰਦ ਆਏਗਾ, ਤੈਨੂੰ ਭਾਰੀ ਖੁਸ਼ੀ ਦੀ ਪ੍ਰਾਪਤੀ ਹੋਵੇਗੀ। ਮਨ ਤਨ
ਮਨ ਤਨ ਨਿਰਮਲ ਦੇਖ ਦਰਸ਼ਨ,
ਸੋ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮਨ ਤੇ ਤਨ ਦੀ ਮਹਿਲ ਲੈ ਗਈ।
ਨਾਮ ਪ੍ਰਭ ਕਾ ਮੁਖ ਭਣਾ,
ਕਿਸ ਕਾਰਨ ਕਰਕੇ ਭਣਾ ਤੂੰ ਭਾਵ ਉਚਾਰਨਾ, ਜਦੋਂ ਮੁਖ ਦੇ ਦੁਆਰਾ ਪਰਮਾਤਮਾ ਦਾ ਨਾਮ ਉਚਾਰਿਆ ਨਾ ਤੇ ਗੁਰਮੁਖੋ ਮਨ ਤੇ ਤਨ ਨਿਰਮਲ ਹੋ ਜਾਂਦਾ ਹੈ।
ਸਾਧੂ ਪ੍ਰਭ ਅਰਾਧੂ,
ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂ ਬਣ ਕੇ, ਪਾਵਨ ਨਿਮਾਣੇ ਬਣ ਕੇ ਉਸ ਪਰਮਾਤਮਾ ਦੀ ਅਰਾਧਨਾ ਕਰਨਾ ਕਰੀਏ।
ਆਪਣੇ ਪ੍ਰਭ ਭਾਵਾ,
ਜਿਨ੍ਹਾਂ ਨੇ ਇਉਂ ਕਰਮ ਕੀਤਾ ਪਰਮਾਤਮਾ ਨੂੰ ਭਾਗ ਹੈ ਚੰਗੇ ਲੱਗੇ।
ਬਿਨਵੰਤ ਨਾਨਕ ਦਇਆ ਧਾਰੋ,
ਵਾਹਿਗੁਰੂ ਤੇਰੇ ਅੱਗੇ ਬੇਨਤੀ ਕਰਦੇ ਸਾਡੇ ਤੇ ਦਇਆ ਕਰ, ਕਰਮ ਕਰ, ਰਹਿਮਤ ਕਰੋ ਜੀ।
ਸਦਾ ਹਰ ਗੁਣ ਗਾਵਾ,
ਸਦੀਵੀ ਤੌਰ ਤੇ ਹਰੀ ਦੇ ਗੁਣ ਗਾਈ ਚੱਲੀਏ, ਨਹੀਂ ਵੀ ਕੰਮ ਪਿਆ ਤੇ ਚੇਤੇ ਕਰ ਲਿਆ ਤੇ ਮੁੜ ਕੇ ਅੱਗੇ ਪਿੱਛੇ ਕੋਈ ਵੀ ਨਹੀਂ। ਮੇਰੇ ਤੇ ਮੇਰ ਕਰੇ ਅੱਠੇ ਪੈਰ ਦਿਨੇ ਰਾਤ ਸਦੀਵੀ ਤੌਰ ਤੇਰੀ ਵਡਿਆਈ ਕਰਦੇ ਰਹੀਏ ਜੀ।
ਹੋਰ ਮਿਲ ਸਾਗਰ ਤਰਿਆ,
ਗੁਰੂ ਦੇ ਮਿਲਣ ਕਰਕੇ ਇਹ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ।
ਹੋਰ ਚਰਨ ਜਪਤ ਨਿਸ ਤਰਿਆ,
ਕਿਉਂਕਿ ਗੁਰੂ ਨੇ ਹਰੀ ਨਾਲ ਜੋੜਿਆ ਤੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਸੰਸਾਰ ਪ੍ਰਪੰਚ ਤੋਂ ਜੀਵ ਤਰ ਗਿਆ।
ਹੋਰ ਚਰਨ ਧਿਆਏ ਸਭ ਫਲ ਪਾਏ,
ਜਿਹੜੇ ਭਾਈ ਪਰਮਾਤਮਾ ਦੇ ਚਰਨਾਂ ਨਾਲ ਲੱਗ ਗਏ ਨਾ ਉਹਨਾਂ ਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋ ਗਈ। ਇਹ ਚਾਰ ਤਰ੍ਹਾਂ ਦੇ ਪਦਾਰਥਾਂ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ ਗ੍ਰੰਥਾਂ ਚ, ਧਰਮ ਅਰਥ ਕਾਮ ਤੇ ਮੋਹ, ਜਿਨ੍ਹਾਂ ਦੇ ਘਰ ਔਲਾਦ ਨੂੰ ਕਹਿੰਦੇ ਮਾਲਕਾ ਔਲਾਦ ਦੇ, ਤੇ ਕਿਸੇ ਦੇ ਘਰ ਔਲਾਦ ਤੇ ਖਾਣ ਨੂੰ ਰੋਟੀ ਨੀ ਕਹਿੰਦੇ, ਜੇ ਇਹ ਦਿੱਤੇ ਤੇ ਰੋਟੀ ਨਹੀਂ ਸੀ ਦੇਣੀ ਤੇਰੇ ਦੇਣ ਦਾ ਕੀ ਫਾਇਦਾ। ਕਿਸੇ ਕੋਲ ਬਹੁਤੀ ਹੋਣ ਕਰਕੇ ਚਿੰਤਾ ਤੇ ਕਿਸੇ ਕੋਲ ਨਾ ਹੋਣ ਕਰਕੇ ਚਿੰਤਾ ਹੈ। ਜਿਨ੍ਹਾਂ ਨੇ ਹਰੀ ਦੇ ਚਰਨਾਂ ਦਾ ਧਿਆਨ ਕੀਤਾ ਨਾ ਉਹਨਾਂ ਦੀਆਂ ਤਮਾਮ ਇਸ਼ਾਵਾਂ ਦੀ ਪੂਰਤੀ ਹੋ ਗਈ। ਆਪਾਂ ਪੜ੍ਹਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਚਾਰਨ ਕੀਤਾ ਸ਼ਬਦ ਤਨਾਸਰੀ ਰਾਗ ਵਿੱਚ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਵਨ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ।
ਮਿਟੇ ਆਉਣ ਜਾਣਾ,
ਔਰ ਉਸ ਪਰਮਾਤਮਾ ਦੀ ਵਿੜਿਆਈ ਕਰਕੇ ਆਉਣ ਜਾਣ ਦਾ ਚੱਕਰ ਹੈ ਨਾ, ਜਿਹਨੂੰ ਟ੍ਰਾਂਸਮੀਗ੍ਰੇਸ਼ਨ ਆਫ ਸੋਲ ਕਹਿੰਦੇ ਹਨ, ਇਹ ਆਉਣ ਜਾਣ ਦਾ ਚੱਕਰ ਮੁੱਕ ਗਿਆ।
ਭਾਏ ਭਗਤ ਸੁਭਾਏ ਹਰ ਜਪ,
ਭਾਵਨਾ ਕਰਕੇ ਗੁਰਮੁਖਾ ਭਾਏ ਦੂਪਾ, ਭਾਵਨਾ ਕਰਕੇ ਭੈ ਕਰਕੇ ਪਿਆਰ ਕਰਕੇ ਸੁਤੇ ਸਿੱਧ ਹਰੀ ਦੇ ਨਾਮ ਨੂੰ ਜਪਣਾ ਕਰੀਏ।
ਆਪਣੇ ਪ੍ਰਭ ਭਾਵਾ,
ਜਿਨ੍ਹਾਂ ਨੇ ਇਸ ਤਰ੍ਹਾਂ ਜਪਣਾ ਕੀਤਾ ਭਾਈ ਉਹ ਪਰਮਾਤਮਾ ਨੂੰ ਭਾ ਗਏ, ਚੰਗੇ ਲੱਗੇ।
ਆਪ ਏਕ ਅਲਖ ਅਪਾਰ ਪੂਰਨ,
ਜਿਹੜਾ ਨਾਂ ਲਿਖਿਆ ਜਾਣ ਵਾਲਾ ਜਿਹੜਾ ਹੱਦ ਬੰਨਿਆਂ ਤੋਂ ਪਰਾਂ ਹੈ, ਅਪਾਰ ਤੋਂ ਭਾਵ ਬੰਨਿਆਂ ਤੋਂ ਪਰਾਂ, ਅਲਖ ਤੋਂ ਨਾਂ ਲਿਖਿਆ ਜਾਣ ਵਾਲਾ, ਉਸ ਇੱਕ ਪਰਮਾਤਮਾ ਦਾ ਜਾਪ ਕਰਨਾ ਕਰੀਏ।
ਉਸ ਬਿਨਾ ਨਹੀਂ ਕੋਈ,
ਔਰ ਉਸ ਇੱਕ ਵਾਹਿਗੁਰੂ ਤੋਂ ਬਣਾ ਦੂਜਾ ਗੁਰੂ ਹੈ ਹੀ ਨਹੀਂ, ਤੇਰਾ ਸਰੀਰ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ।
ਭਗਵੰਤ ਨਾਨਕ ਗੁਰ ਧਰਮ ਖੋਇਆ,
ਜਦੋਂ ਭਾਈ ਬੇਨਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕੀਤੀ, ਜਿਹੜੇ ਭਰਮ ਭੁਲੇਖੇ ਪਏ ਸਨ ਉਹ ਖੋਇਆ ਨਾਸ ਹੋ ਗਏ।
ਜਤ ਦੇਖਾਂ ਤਤ ਸੋਈ,
ਜਦੋਂ ਇਹ ਭੁਲੇਖੇ ਨਾਸ ਹੋ ਗਏ ਨਾ ਹੁਣ ਹਰ ਥਾਂ ਤੇ ਵਿਆਪਕ ਪ੍ਰਤੀਤ ਹੁੰਦਾ ਹੈ। ਇੱਥੇ ਵਿਆਪਕ ਪ੍ਰਤੀਤ ਕੀ ਹੋਣਾ ਸੀ, ਆਪਾਂ ਤਾਂ ਗੁਰਮੁਖੋ ਗੁਰੂ ਦੀਆਂ ਵੱਡੀਆਂ ਪਾੜੀਆਂ, ਇਹ ਜੱਟਾਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਛੇਂਬੇ ਸਿੰਘਾਂ ਦਾ ਗੁਰਦੁਆਰਾ, ਗੁਰਦੁਆਰਾ ਗੁਰੂ ਦਾ ਸੀ। ਆਪਾਂ ਜਾਤਾਂ ਤੇ ਗੁਰਦੁਆਰੇ ਵੰਡ ਲੈ, ਤੁਸੀਂ ਜੱਟ ਭਰਾ ਆਇਓ ਤੇ ਭਾਵੇਂ 5500 ਲਿਖ ਲਓ, ਰਾਮਗੜੀਏ ਆਏ ਸਨ ਮੈਂ 50 ਦੇ ਕੇ ਟਰਕਾ ਦਿੱਤਾ। ਇਹਦਾ ਭਾਵ ਜਿੱਥੇ ਰਾਮਗੜੀਏ ਸੇਵਾ ਕਰਦੇ ਉੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਛੋਟਾ। ਰੱਬ ਦਾ ਵਾਸਤਾ ਜੇ ਗੁਰੂ ਕੇ ਸੁੱਖ ਮੈਂ ਬੇਨਤੀ ਕਰਾਂ, ਸਾਡਾ ਮੱਕਾ ਕਾਬਾ ਦਰਬਾਰ ਸਾਹਿਬ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਹੈ ਭਾਵੇਂ ਕਿਤੇ ਪ੍ਰਕਾਸ਼ਕ ਹੈ, ਗੁਰੂ ਦੀਆਂ ਵੰਡੀਆਂ ਨਾ ਕਰੀਏ। ਆਪਾਂ ਤਾਂ ਜਾਤਾਂ ਤੇ ਵੰਡ ਲਿਆ, ਗੁਰੂ ਸਾਡੇ ਤੇ ਮਿਹਰ ਕਰੇ, ਸਾਡੇ ਕਲਗੀਧਰ ਪਾਤਸ਼ਾਹ ਤਾਂ ਸਾਡੇ ਤੇ ਇੰਨੀ ਰਹਿਮਤ ਕੀਤੀ, ਸਾਡੇ ਭੁਲੇਖੇ ਪਾਏ ਨੇ, ਸਾਨੂੰ ਤਾਂ ਗੁਰਦੁਆਰੇ ਚ ਗੁਰੂ ਨੂੰ ਦੀਦਾ। ਪਰ ਕਲਗੀਧਰ ਬਾਪੂ ਕਹਿੰਦਾ ਦੇਹੜਾ ਮਸੀਤ ਸੋਈ, ਪੂਜਾ ਔਰ ਨਵਾਜ ਹੋਈ, ਮਾਨਸ ਦੇ ਏਕ ਅਨੇਕ ਪ੍ਰਭਾਵ ਹੈ, ਏਕੇ ਨੈਣ ਏਕੇ ਕਾਨ ਏਕੇ ਦੇ ਏਕੇ ਬਨ ਖਾਕ ਬਾਤ ਆਚੋ ਉਹ ਆਪ ਕੁਰ ਲਾਓ ਹੈ। ਕਲਗੀਧਰ ਬਾਪੂ ਕਹਿੰਦਾ ਦੇਹਰੇ ਦੇ ਵਿੱਚ ਵੀ ਪਰਮਾਤਮਾ ਜੇ, ਮਸੀਤ ਵਿੱਚ ਵੀ ਪਰਮਾਤਮਾ ਜੇ, ਗੁਰਦੁਆਰੇ ਦੇ ਵਿੱਚ ਵੀ ਪਰਮਾਤਮਾ ਜੇ। ਪਰਮਾਤਮਾ ਦੀਆਂ ਵੰਡੀਆਂ ਨਾ ਪਾਓ, ਪਰਮਾਤਮਾ ਦੇ ਟੋਟੇ ਨਾ ਕਰੋ, ਪਰਮਾਤਮਾ ਇੱਕ ਜੇ। ਗੁਰੂ ਸਾਡੇ ਤੇ ਕਿਤੇ ਮਿਹਰ ਕਰੇ, ਹੁਣ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਅਜਿਹਾ ਕਰਕੇ ਵਿਖਾਇਆ ਵੀ ਇਹ ਨਹੀਂ ਵੀ ਗੱਲਾਂ ਕੇਵਲ ਕਹਿਣ ਮਾਤਰ ਕਿਤੇ ਹਰਗੋਬਿੰਦਪੁਰ ਸਾਹਿਬ ਜਾਓ ਜਦੋਂ ਦੂਜਾ ਜੰਗ ਜਿੱਤਿਆ ਨਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਵਿਧੀ ਚੰਦਾ ਕਿ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਕੰਮ ਕਰਨਾ ਜ਼ਰੂਰੀ ਕੰਮ ਬਾਬਾ ਵਿਧੀ ਚੰਦ ਜੀ ਨੇ ਹੱਥ ਉੜ ਕੇ ਬੇਨਤੀ ਕੀਤੀ ਪਾਤਸ਼ਾਹ ਹੁਕਮ ਕਰੋ ਕਹਿੰਦੇ ਵਿਧੀ ਚੰਦਾ ਇੱਥੇ ਮੁਸਲਮਾਨ ਅੱਲਾ ਨੂੰ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਆਉਂਦੇ ਨੇ ਪਹਿਲਾਂ ਮਸੀਤ ਬਣਾਈਏ ਮਸੀਤ ਗੁਰਮੁਖੋ ਉਹ ਮਸੀਤ ਅੱਜ ਵੀ ਕਾਇਮ ਹੈ ਸਾਡੇ ਨੇਤਾ ਅਗਰ ਮੈਂ ਕਿਸੇ ਤੇ ਟਿੱਪਣੀ ਨਾ ਕਰਾਂ ਬੜੀਆਂ ਬਾਹਾਂ ਖਲਾਲ ਖਲਾਲ ਕੇ ਕਹਿੰਦੇ ਨੇ ਕਿਸੇ ਦੀ ਮਸੀਤ ਢਾ ਕੇ ਮੰਦਰ ਬਣਾ ਲਿਆ ਤੇ ਕਿਸੇ ਮੰਦਰ ਢਾ ਕੇ ਮਸੀਤ ਬਣਾ ਲਈ ਕਿਸੇ ਮਸੀਤ ਢਾ ਕੇ ਮੰਦਰ ਬਣਾ ਲਿਆ ਤੇ ਕਿਸੇ ਮੰਦਰ ਢਾ ਕੇ ਮਸੀਤ ਬਣਾ ਲਈ ਇਹ ਗੁਰੂ ਨਾਨਕ ਦਾ ਘਰ ਹੈ ਜਿਹਨੇ ਗੁਰਦੁਆਰੇ ਦੇ ਨਾਲ ਮਸੀਤ ਦਾ ਸਤਿਕਾਰ ਵੀ ਕੀਤਾ ਮਸੀਤ ਬਣਾਈ ਤੇ ਸਾਨੂੰ ਗੁਰਦੇਵ ਨੇ ਇਹ ਸਮਝਾਇਆ ਵੀ ਮਿੱਤਰਾ ਇਹ ਨਾ ਆਖੀ ਵੀ ਮੰਦਰ ਵਿੱਚ ਗੁਰਦੁਆਰਾ ਰੱਬ ਹੋ ਰਿਹਾ ਤੇ ਮਸੀਤ ਵਿੱਚ ਹੋ ਰਿਹਾ ਜਿਹੜਾ ਮੰਦਰ ਵਿੱਚ ਮਸੀਤ ਵਿੱਚ ਵੀ ਉਹ ਪਰਮਾਤਮਾ ਹੈ ਗੁਰਦੁਆਰੇ ਦੇ ਵਿੱਚ ਵੀ ਉਹ ਹੈ ਇਹ ਵੱਖਰੀ ਗੱਲ ਤਕਨੀਕ ਹੈ ਤਕਨੀਕ ਉੱਥੇ ਮੌਲਵੀ ਸਾਹਿਬ ਆਪਣੇ ਢੰਗ ਨਾਲ ਗੱਲ ਕਰਨਗੇ ਇੱਥੇ ਪੰਡਿਤ ਜੀ ਆਪਣੇ ਢੰਗ ਨਾਲ ਗੱਲ ਕਰਨਗੇ ਗਿਆਨੀ ਜੀ ਆਪਣੇ ਢੰਗ ਨਾਲ ਗੱਲ ਕਰਨਗੇ ਪਰ ਪਰਮਾਤਮਾ ਵੱਖ ਵੱਖ ਨਹੀਂ ਪਰਮਾਤਮਾ ਇੱਕ ਹੈ ਤੇ ਜਿਨ੍ਹਾਂ ਦੀ ਅਵਸਥਾ ਬਣ ਗਈ ਜਦ ਦੇਖਾਂ ਤਤ ਸੋਏ ਗੁਰੂ ਨੇ ਕੀਤੀ ਰਹਿਮਤ ਜਿਹਨੂੰ ਆਪਾਂ ਜਾਪ ਸਾਹਿਬ ਚਿਉਂ ਪੜਦੇ ਜਤਰ ਤਤਰ ਦਿਸਾ ਵਿਸਾ ਹੋਏ ਫੈਲੂ ਅਨੁਰਾਗ
ਪਤਿਤ ਪਾਵਨ ਹਰ ਨਾਮਾ
ਜਿਹੜਾ ਭਾਈ ਪਰਮਾਤਮਾ ਦਾ ਨਾਮ ਹੈ ਨਾ ਜਿਹੜੇ ਅਪੁੱਤਰ ਨੇ ਉਹਨਾਂ ਨੂੰ ਪੁੱਤਰ ਕਰ ਦਿੰਦਾ ਪੁੱਤਰ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ ਨਾ ਕਿ ਮਹਾਂਪੁਰਖ ਚਾਣ ਚਾ ਗਣਕਾ ਵਾੜੇ ਆਏ ਖਲੋਤਾ ਦੁਰਮ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਸੁਤੋਤਾ ਲਿਵ ਲਾਗੀ ਤੇ ਸਤੋਤਿਓ ਦੁਰਮਤ ਪਾਪ ਕਲੇਵਰ ਧੋਕਾ ਗਈ ਬਕੁੰਠ ਬਬਾਨ ਚਾ ਨਰਕੇ ਵਿੱਚ ਨਾ ਖਾਧੋ ਸਗੋਤਾ ਜਿਹੜੀ ਵੇਸਵਾ ਸੀ ਨਾ ਜਿਹਨੂੰ ਸਮਾਜ ਸਵੀਕਾਰ ਨਹੀਂ ਸੀ ਦਿੰਦਾ ਨਾਮ ਜਪਿਆ ਤੇ ਗੁਰਮੁਖੋ ਉਹ ਵੇਸਵਾ ਵੀ ਤਰ ਗਈ ਉਹ ਗਣਕਾ ਵੀ ਤਰ ਗਈ ਤੇ ਮੇਰੇ ਪਾਤਸ਼ਾਹ ਕਹਿੰਦੇ ਪਤਤ ਪਾਵਨ ਹਰ ਨਾਮਾ ਜਿਹੜਾ ਹਰੀ ਦਾ ਨਾਮ ਹੈ ਨਾ ਇਹ ਭਾਈ ਪਤਤ ਜਿਹੜੇ ਅਪਵਿੱਤਰ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੈ
ਪੂਰਨ ਸੰਤ ਜਨਾ ਕੇ ਤਾਨਾ
ਜਿਹੜੇ ਭਾਈ ਪਰਮੇਸ਼ਰ ਨਾਲ ਜੁੜੀਆਂ ਪਵਿੱਤਰ ਉਹਨਾਂ ਨੇ ਨਾ ਉਹਨਾਂ ਦੀਆਂ ਇਛਾਵਾਂ ਨੂੰ ਪੂਰੀਆਂ ਕਰਦਾ ਕਾਮਾਂ ਤੋਂ ਭਾਵ ਕਾਮਨਾ ਇਛਾਵਾਂ
ਗੁਰ ਸੰਤ ਪਾਇਆ ਪ੍ਰਭ ਧਿਆਇਆ
ਗੁਰੂ ਰੂਪੀ ਸੰਤ ਦੀ ਪ੍ਰਾਪਤੀ ਕਰਕੇ ਪਰਮਾਤਮਾ ਨੂੰ ਚੇਤੇ ਕੀਤਾ
ਸਗਲ ਇੱਛਾ ਪੁੰਨੀਆ
ਜੋ ਵੀ ਮਨ ਚ ਇੱਛਾ ਸੀ ਭਾਈ ਪੂਰੀ ਹੋ ਗਈ ਦਰਅਸਲ ਗੱਲ ਇਹਦਾ ਭਾਵ ਇਹ ਹੈ ਜਿਹੜਾ ਉਹਦੇ ਨਾਲ ਜੁੜ ਜਾਵੇ ਗੁਰਮੁਖ ਉਹਦੀ ਮੁਰਤ ਇੱਛਾ ਰਹਿੰਦੀ ਕੋਈ ਨੀ ਅਰੇ ਦੀ ਇੱਛਾ ਨਾ ਸਮਝ ਲਓ ਇਹਦੀ ਗੱਲ ਨਹੀਂ ਜੀ ਬਣੀ ਜਦੋਂ ਉਹਦੇ ਬਣ ਜਾਈਏ ਨਾ ਤੇ ਇੱਛਾ ਆਪਣੇ ਆਪ ਹੀ ਮੁੱਕ ਜਾਂਦੀਆਂ ਨੇ ਮੈਂ ਬਾਬਾ ਵਿਧੀ ਚੰਦ ਜੀ ਦਾ ਜੀਵਨ ਪੜਿਆ ਜਦੋਂ ਘੋੜੇ ਲੈ ਕੇ ਗਏ ਨੇ ਨਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਵਿਧੀ ਚੰਦਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ ਤੇ ਜੋ ਮੰਗਣਾ ਮੰਗ ਗੁਰੂ ਦਾ ਸਮਰੱਥ ਹੈ ਬਾਬਾ ਵਿਧੀ ਚੰਦ ਕਹਿਣ ਲੱਗੇ ਵੀ ਮਹਾਰਾਜ ਜੀ ਪਰੁੱਠੇ ਹੋਏ ਨਾ ਤੁਸੀਂ ਆਖਿਆ ਨਾ ਬੜੇ ਪ੍ਰਸੰਨ ਜੇ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਤੇਰੀ ਖੁਸ਼ੀ ਚਾਹੀਦੀ ਹੈ ਪ੍ਰਸੰਨਤਾ ਹੀ ਚਾਹੀਦੀ ਹੈ ਤੁਸੀਂ ਆਖਿਆ ਨਾ ਵੀ ਅਸੀਂ ਬੜੇ ਖੁਸ਼ ਵਿਧੀ ਚੰਦ ਆ ਤੇਰੇ ਉੱਪਰ ਜਿਹਦੇ ਮਾਲਕਾ ਖੁਸ਼ ਹੈ ਨਾ ਤੇ ਮੇਰੀ ਇੱਕੋ ਇੱਕ ਮੰਗ ਹੈ ਵੀ ਤੂੰ ਮੇਰੇ ਤੇ ਖੁਸ਼ ਰਹੀ ਔਰ ਉਸ ਮੌਕੇ ਬਾਬਾ ਵਿਧੀ ਚੰਦ ਨੇ ਇੱਕ ਮੰਗ ਮੰਗੀ ਸੀ ਮੈਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਦਾ ਤੇ ਮੈਂ ਸ਼ਬਦ ਪੜ੍ਹਦਾ ਹੁੰਦਾ ਮੂੰਹ ਚ ਆਪਣੇ ਚ ਜੋ ਬਾਬਾ ਵਿਧੀ ਚੰਦ ਨੇ ਮੰਗਿਆ ਨਾਮ ਦਾ ਰੰਗ ਸਾਧ ਦਾ ਸੰਗ ਨੇਚਾ ਭੰਗ ਬਖਸ਼ ਮਾਲਕਾ ਨਾਮ ਦਾ ਰੰਗ ਚਾੜ ਦੀ ਮੇਰਾ ਨੇਚਾ ਡੋਲੇ ਨਾ ਨਾਮ ਦਾ ਰੰਗ ਸਾਧ ਦਾ ਸੰਗ ਤੇ ਗੁਰਮੁਖਾਂ ਦੀ ਸੰਗਤ ਮਿਲੇ ਗੁਰਸੰਤ ਪਾਇਆ ਪ੍ਰਭੂ ਧਿਆਇਆ ਸਗਲ ਇੱਛਾ ਪੁੰਨੀਆਂ ਹੋ ਤਾਪ ਬਿਲਸੇ। ਜਿਹੜਾ ਮੈਂ ਦਾ ਤਾਪ ਹੈ ਨਾ ਉਹ ਮਨੁੱਖ ਦੇ ਅੰਦਰੋਂ ਵਿਸ਼ੇਸ਼ ਕਰਕੇ ਨਾਸ ਹੋ ਗਿਆ। ਪੜੋ ਹਾਂਜੀ।
ਹੋ ਤਾਪ ਬਿਨਸੇ ਸਦਾ ਸਰਸੇ,
ਸਰਸੇ ਤੋਂ ਭਾਵ ਹੁੰਦਾ ਸਹਿਤ ਰਸ ਦੇ। ਸੰਤ ਸਾਜਨ ਭੈ ਸਰਸੇ, ਕਈਆਂ ਨੇ ਇਹਦੇ ਅਰਥ ਕਰਕੇ ਆਪਣਾ ਡੇਰਾ ਬਣਾ ਲਿਆ ਮੁੜ ਕੇ, ਇਹ ਨਹੀਂ। ਸਰਸਦਾ ਦਾ ਸਹਿਤ ਰਸ ਦੇ, ਹੋ ਤਾਪ ਬਿਨਸੇ ਸਦਾ ਸਰਸੇ। ਜਿਹੜਾ ਮੈਂ ਸੀ ਨਾ ਉਹਦਾ ਤਾਪ ਲੈ ਗਿਆ ਤੇ ਸਹਿਤ ਰਸ ਦਾ ਜੀਵਨ, ਰਸ ਦੇ ਸਹਿਤ ਜੀਵਨ ਬਣ ਗਿਆ।
ਰੱਬ ਮਿਲੇ ਚਿਰੀ ਵਿਛੁਨਿਆ,
ਬੜੇ ਚਿਰ ਦੇ ਵਿਛੜੇ ਸਨ, ਤੁਸਾਂ ਤਰਸ ਕੀਤਾ ਪਾਤਸ਼ਾਹ। ਬਾਬਾ ਰਵਿਦਾਸ ਜੀ ਦਾ ਪਾਵਨ ਸਿੱਖਿਆ ਸ਼ਬਦ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਗੁਰਮੁਖੋਂ ਵਿਛੜੇ ਆ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਪਾਤਸ਼ਾਹ ਦੀ ਹੋਈ ਨਾ ਰਹਿਮਤ, ਮੈਂ ਚਲੀ ਗਈ, ਜਿਹੜਾ ਚਰਾਂ ਦਾ ਵਿਛੋੜਾ ਪਿਆ ਸੀ ਨਾ ਉਹ ਨਿਵਿਰਤ ਹੋ ਗਿਆ। ਜਿਹੜੀ ਜੀਵ ਆਤਮਾ ਸੀ ਪਰਿਪੂਰਨ ਪਰਮਾਤਮਾ ਚ ਲੀਨ ਹੋ ਗਈ, ਜਿਹਨੂੰ ਵਿਦਵਾਨ ਵੀਰ ਕਹਿੰਦੇ ਨੇ, ਜਿਹੜੀ ਪ੍ਰਤਕ ਜੋਤ ਸੀ ਉਹ ਅਦਵੈਤਾਨੰਦ ਵਿੱਚ ਲੀਨ ਹੋ ਗਈ।
ਮਨ ਸ਼ਾਂਤੀ ਆਈ ਵੱਜੀ ਵਧਾਈ,
ਮਨ ਨੂੰ ਸ਼ਾਂਤੀ ਆ ਗਈ ਤੇ ਮਨ ਵਿੱਚ ਖੁਸ਼ੀ ਆ ਗਈ। ਵਧਾਈ ਦਾ ਅਰਥ ਹੈ ਖੁਸ਼ੀ, ਮਨ ਨੂੰ ਟਿਕਾ ਆ ਗਿਆ। ਜਿਵੇਂ ਆਪ ਪੜ੍ਹਦੇ ਨਾਨਕ ਭਗਤਾਂ ਸਦਾ ਵਿਗਾਸ, ਜਿਹੜੇ ਭੈ ਚ ਰਹਿੰਦੇ ਨੇ ਉਹਨਾਂ ਦਾ ਮਨ ਅੱਟੇ ਪਰ ਵਿਗਾਸ ਖੇੜੇ ਚ ਰਹਿੰਦਾ, ਪਰ ਰਵੇਗਾ ਕਦੋਂ? ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਰ ਲਾਸ। ਉਸ ਪ੍ਰਮਾਤਮਾ ਨੇ ਸੁਣ ਕਰਕੇ ਗੁਰਮੁਖਾ ਇਹ ਤੇਰੀ ਅਵਸਥਾ ਬਣ ਸਕਦੀ ਹੈ। ਅਰਦਾਸ ਕਰੀਏ,
ਕਦੇ ਨਾ ਵਿਸਰਾ,
ਵਾਹਿਗੁਰੂ ਸਾਡੇ ਤੇ ਕਿਰਪਾ ਕਰੇ, ਤੂੰ ਸਾਨੂੰ ਕਿਤੇ ਭੁੱਲ ਨਾ ਜਾਵੇ।
ਭਗਵੰਤ ਨਾਨਕ ਸਤਿਗੁਰ ਦਿਰੜਾਇਆ,
ਜੋ ਜੀਵ ਨੇ ਕੀਤੀ ਬੇਨਤੀ ਤੇ ਸਤਿਗੁਰੂ ਪਾਤਸ਼ਾਹ ਨੇ ਦਿਰੜਾਇਆ, ਤੂੰ ਪਾਪ ਮਨੁੱਖ ਦੇ ਅੰਦਰ ਨਾਮ ਪ੍ਰਪਾਕ ਕਰ ਦਿੱਤਾ। ਤੇ ਜੇ ਗੁਰਮੁਖਾ ਜੀ ਪ੍ਰਪਾਕ ਕਰਨਾ ਤੇ ਇਉਂ ਕਰ,
ਸਦਾ ਭਜ ਜਗ ਬੀਸਰਾ,
ਜਿਹੜਾ ਜਗਤ ਦਾ ਈਸ਼ਰ ਮਾਲਕ ਹੈ ਨਾ ਸਦੀਵੀ ਤੌਰ ਤੇ ਉਹਦਾ ਭਜਨ ਕਰ, ਭਜ ਭਜ ਕੇ ਕਰ। ਜਿਹੜੇ ਤੇਰੇ ਔਗਣ ਨੇ ਇਹ ਗੁਰਮੁਖਾ ਭਜ ਜਾਣਗੇ, ਟੁੱਟ ਜਾਣਗੇ। ਇਸ ਪ੍ਰਕਾਰ ਇਹਦੇ ਗੁਰਮੁਖਾਂ ਨੇ ਬੇਅੰਤ ਅਰਥ ਕੀਤੇ ਹਨ। ਹਾਂਜੀ।
ਬਿਲਾਵਲ ਮਹੱਲਾ ਪੰਜਵਾ, ਚਰਨ ਕਮਲ ਕਾ ਆਸਰਾ, ਦਿਨੋ ਪ੍ਰਭ ਆਪ।
ਜਿਨ੍ਹਾਂ ਦੇ ਭਾਈ ਪਰਮਾਤਮਾ ਨੇ ਕੀਤੀਆਂ ਰਹਿਮਤ, ਉਹਨਾਂ ਨੂੰ ਵਾਹਿਗੁਰੂ ਦੇ ਚਰਨ ਕਮਲਾਂ ਦਾ ਆਸਰਾ ਦਿੱਤਾ ਹੈ। ਵਾਹਿਗੁਰੂ ਦੇ ਚਰਨ ਕਮਲਾਂ ਤੋਂ ਭਾਵ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਚਿੱਤ ਚਰਨ ਨਾਮ, ਉਹਨਾਂ ਨੂੰ ਕੇਵਲ ਤੇ ਕੇਵਲ ਇੱਕ ਨਾਮ ਦਾ ਆਸਰਾ ਹੈ।
ਪ੍ਰਭ ਸਰਣਾਗਤ ਜਨ ਪਰ,
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ। ਪ੍ਰਭ ਕੀ ਸਰਣ, ਸਗਲ ਭੈ ਲਾਥੇ, ਦੁੱਖ ਬਿਲਸੇ ਸੁਖ ਪਾਇਆ।
ਤਾਕਾ ਸਦ ਪ੍ਰਤਾਪ,
ਪੰਜਾਂ ਸਾਲਾਂ ਦੇ ਬਾਅਦ ਰਹਿ ਗਿਆ ਤੇ ਢਾਈਆਂ ਸਾਲਾਂ ਦੇ ਬਾਅਦ ਰਹਿ ਗਿਆ। ਉਸ ਰੱਬ ਦੀ ਬਜਾਰਤ ਬਦਲਣ ਵਾਲੀ ਨਹੀਂ ਜੇ, ਉਹਦਾ ਜਿਹੜਾ ਪ੍ਰਤਾਪ ਹੈ ਨਾ ਉਹ ਸਦੀਵੀ ਤੌਰ ਤੇ ਹੈ। ਕਿਹਦਾ? ਆਪਾਂ ਪੜ੍ਹਦੇ ਹਾਂ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੁਸੀ ਪੀ ਸੱਚ ਨੂੰ ਕਹਿੰਦੇ ਤ੍ਰੈ ਕਾਲ ਆਬਾਦ ਰੂਪ। ਜਦੋਂ ਸਾਢੇ ਕੁ ਚਾਰ ਸਾਲ ਹੋ ਜਾਂਦੇ ਨੇ ਨਾ, ਜਿਹੜੇ ਕੁਰਸੀ ਤੇ ਬਹਿੰਦੇ ਨੇ ਕਾਲਜਾ ਘੜਦਾ ਵੀ ਮੁੜ ਕੇ, ਪਤਾ ਨੀ ਛਿਆ ਮਹੀਨਿਆਂ ਨੂੰ ਕੁਰਸੀ ਤੇ ਬਹਿਣ ਦਾ ਮੌਕਾ ਮਿਲੇ ਕਿ ਨਾ ਮਿਲੇ। ਪਰ ਜਿਹੜਾ ਉਹ ਪਰਮਾਤਮਾ ਨਾ ਉਹਦਾ ਪ੍ਰਤਾਪ, ਉਹਦੀ ਵਜਾਰਤ, ਉਹਦਾ ਰਾਜ ਸਰੀਰੀ ਤੌਰ ਤੇ ਹੈ।
ਰੱਖਣਹਾਰ ਅਪਾਰ ਪ੍ਰਭ,
ਭਾਈ ਪਾਰਾ ਵਾਰ ਤੋਂ ਰਹਿ ਤੈ ਤੇ ਰੱਖਿਆ ਕਰਨ ਵਾਲਾ ਹੈ।
ਤਾਕੀ ਨਿਰਮਲ ਸੇਵਾ,
ਉਹਦੀ ਸੇਵਾ ਕਰਿਆ ਕਰ, ਤੇ ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਰਹਿਤ ਹੋ ਜਾਏਗਾ। ਇਹ ਮੈਲ ਲਹਿ ਜਾਏਗੀ, ਅਥਵਾ ਜਿਹੜੀ ਇਹ ਮੈਲ ਹੈ ਨਾ, ਇਹ ਮਨ ਜਿਹੜੀ ਉਹ ਪਰਮਾਤਮਾ ਦਾ ਨਾਮ ਉਹ ਮਨ ਦੀ ਮੈਲ ਨੂੰ ਲਾਹ ਦਿੰਦਾ ਹੈ। ਸੋ ਇਸ ਪ੍ਰਕਾਰ ਸੇਵਾ ਕਰਨ ਕਰਕੇ ਜਿਹੜੀ ਅੰਦਰ ਦੀ ਅਵਸਥਾ ਨਾ, ਇਹ ਤੇਰੀ ਸ਼ੁੱਧ ਬਣ ਜਾਏਗੀ, ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਏਗੀ।
ਰਾਮ ਰਾਜ ਰਾਮਦਾਸਪੁਰ, ਇਨੇ ਗੁਰਦੇਵ
ਉਸ ਪਰਿਪੂਰਨ ਪਰਮਾਤਮਾ ਨੇ ਜੋ ਪ੍ਰਕਾਸ਼ ਸੀ ਪਰਮਾਤਮਾ ਨਾ ਉਹਨੇ ਰਾਮ ਰਾਜ ਕੀ ਬਣਾਉਣਾ ਕੀਤਾ ਰਾਮ ਰਾਜ ਰਾਮਦਾਸਪੁਰ ਇਹਦੇ ਵਿਦਵਾਨਾਂ ਨੇ ਵੱਖ ਵੱਖ ਥੱਤ ਕੀਤੇ ਨੇ ਜਿਹੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਇਹ ਨਗਰੀ ਸੀ ਨਾ ਇੱਥੇ ਰਾਮ ਰਾਜ ਬਣਾਇਆ ਪਾਵੇ ਤੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਇੱਕ ਇਹਦੇ ਇਹ ਅਰਥ ਨੇ ਪ੍ਰਚਲਿਤ ਜਿਹੜੇ ਸੰਪਰਦਾਇ ਲੋਕ ਕਰਦੇ ਨੇ ਤੇ ਜਿਹਨਾਂ ਨੂੰ ਇਸ ਗੱਲ ਐਲਰਜੀ ਹੈ ਉਹ ਕਹਿੰਦੇ ਅਸੀਂ ਇਹ ਨਹੀਂ ਮੰਨਣਾ ਦਰਅਸਲ ਇਹਦੇ ਅਰਥ ਇਹ ਨੇ ਜਿਹੜਾ ਰਾਮ ਦੇ ਦਾਸਾਂ ਦੀ ਪੂਰੀ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਪੂਰੀ ਹੈ ਨਾ ਉੱਥੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਔਰ ਕਿੱਥੇ ਵਿਤਕਰਾ ਨਹੀਂ ਜਿਹਦੀ ਸਾਧਨਾ ਗੁਰੂ ਨੇ ਕੀਤੀ ਪ੍ਰਕਾਸ਼ ਸੂ ਪਰਮਾਤਮਾ ਨੇ
ਰਹਾਓ
ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ
ਸਦਾ ਸਦਾ ਹਰ ਧਿਆਈਐ
ਇਸ ਕਰਕੇ ਪਿਆਰਿਆ ਸਦੀਵੀ ਤੌਰ ਤੇ ਦਿਨੇ ਰਾਤ ਉੱਠਦਿਆਂ ਬੈਠਦਿਆਂ ਉਹਦੇ ਵੱਲ ਧਿਆਨ ਕਰ
ਵਿਘਨ ਨਾ ਲੱਗੇ
ਜਿਨ੍ਹਾਂ ਨੇ ਕੀਤਾ ਭਾਈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਲੱਗਦਾ ਰੁਕਾਵਟ ਨਹੀਂ ਪੈਂਦੀ
ਨਾਨਕ ਨਾਮ ਸਲਾਹੀਆ
ਉਸ ਪ੍ਰਮਾਤਮਾ ਦੇ ਨਾਮ ਦੀ ਸਿਫਤੋਂ ਸਲਾਹ ਕਰੀ ਅਥਵਾ ਨਾਮ ਜਪ ਜਪ ਕੇ ਉਹਦੀ ਸਿਫਤੋਂ ਸਲਾਹ ਕਰਨਾ ਕਰੀਏ
ਦੁਸ਼ਮਨ ਭਾਗਾ
ਜਿਹੜਾ ਭਾਈ ਤੇਰੇ ਅੰਦਰ ਭੈ ਹੈ ਨਾ ਅਥਵਾ ਜਿਹੜੇ ਤੇਰੇ ਵੈਰੀ ਨੇ ਕਾਮ ਕ੍ਰੋਧ ਲੋਭ ਅਹੰਕਾਰ ਇਤਿਆਦਿਕ ਇਹ ਭੱਜ ਜਾਣਗੇ ਨਾਸ ਹੋ ਜਾਣਗੇ
ਬਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧਿਆ
ਇਹਨੂੰ ਉੱਪਰ ਉੱਪਰੋਂ ਫਾਰਮੈਲਿਟੀ ਦੇ ਤੌਰ ਤੇ ਮਨ ਤੇ ਤਨ ਕਰਕੇ ਪ੍ਰਮਾਤਮਾ ਦੀ ਆਰਾਧਨਾ ਕਰਨਾ ਕਰੀਏ
ਸਾਧ ਸਮਾਗਾ
ਸਾਧ ਸੰਗਤ ਵਿੱਚ ਜਾ ਕਰਕੇ ਆਪਾਂ ਆਮ ਕਰਕੇ ਦਰਅਸਲ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਾਡੇ ਚ ਰਿਵਾਜ ਚੱਲਿਆ ਵੀ ਘਰਾਂ ਚ ਪ੍ਰਕਾਸ਼ ਕਰਨਾ ਕਈਆਂ ਨੇ ਨਿਆਣੀ ਚ ਪ੍ਰਕਾਸ਼ ਕੀਤਾ ਥੋੜਾ ਜਿਹਾ 4 ਫੁੱਟ ਥਾਂ ਇਹ ਗੁਰਮੁਖੋ ਗੁਰੂ ਦਾ ਅਪਮਾਨ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਤੇ ਪੌੜੀਆਂ ਦੇ ਥੱਲੇ ਨਿਆਣੀ ਚ ਪ੍ਰਕਾਸ਼ ਦਾ ਕੀ ਮਤਲਬ ਹੋਇਆ ਸਾਨੂੰ ਦਾਇਤ ਗੁਰੂ ਦੁਆਰੇ ਹੋਏ ਸੋਝੀ ਪਏ ਸੀ ਗੁਰਮੁਖੋ ਕਈਆਂ ਦੇ ਕਰ ਪ੍ਰਕਾਸ਼ ਤੇ ਕਹਿੰਦੇ ਗਿਆਨੀ ਜੀ ਮੈਨੂੰ 50 ਸਾਲ ਹੋ ਗਏ ਨੇ ਮੈਂ ਕਦੇ ਨਾਗਾ ਨਹੀਂ ਪਾਇਆ ਕਰ ਪ੍ਰਕਾਸ਼ ਕੀਤਾ ਤੇ ਸਿਆਪਾ ਤਾਂ ਮੈਂ ਇਹਦੇ ਮਾਰਦਾ ਗੁਰਦੁਆਰੇ ਤਾਂ ਜਾਈਦਾ ਆਪਣੇ ਨਾਲੋਂ ਚੰਗਿਆਂ ਨੂੰ ਵੇਖ ਕੇ ਤੇ ਆਪਣੇ ਆਪ ਤੇ ਸ਼ਰਮ ਆਉਂਦੀ ਮੇਰੇ ਤਾਂ ਪੱਲੇ ਕੱਖ ਨਹੀਂ ਮੈਂ ਮਰਦੀ ਹੈ ਗੁਰਦੁਆਰੇ ਤਾਂ ਆਈਦਾ ਆਪਣੇ ਨਾਲੋਂ ਚੰਗਿਆਂ ਨੂੰ ਵੇਖ ਕੇ ਤੇ ਮਨ ਨੂੰ ਹਲਾਉਣਾ ਆਉਂਦਾ ਤੇ ਮੇਰੇ ਤਾਂ ਪੱਲੇ ਕੱਖ ਨਹੀਂ ਗੁਰੂ ਪਾਤਸ਼ਾਹ ਕਿਤੇ ਮੇਰੇ ਤੇ ਕਿਰਪਾ ਕਰ ਗੁਰਦੁਆਰੇ ਦੀ ਇੰਪੋਰਟੈਂਸ ਇਹ ਹੈ ਮੇਰੇ ਸਾਧ ਸਮਾਗੇ ਤੋਂ ਭਾਵ ਹੈ ਸਾਧ ਸਮਾਗਮ ਵਿੱਚ ਜਾ ਕੇ ਪਰਮੇਸ਼ਰ ਦੇ ਪਿਆਰਿਆਂ ਦੇ ਕੋਲ ਬਹਿ ਕੇ ਜਦੋਂ ਤੂੰ ਮਨ ਕਰਕੇ ਤਨ ਕਰਕੇ ਪ੍ਰਮਾਤਮਾ ਦਾ ਚਿੰਤਨ ਕਰੇਗਾ ਤਾਂ
ਗੁਣ ਗੋਪਾਲ ਜਸ
ਭਾਵ ਹੁੰਦਾ ਬੋਲਣਾ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਨਾ ਜਦੋਂ ਉਹਦੇ ਗੁਣਾਂ ਦਾ ਆਚਰਨ ਕਰੇਗਾ ਤਾਂ
ਜਮ ਭਾਗਾ
ਜਿਹੜਾ ਜਮ ਰਾਜਾ ਲਾਗੇ ਨਹੀਂ ਆਏਗਾ ਕਹਿੰਦੇ ਦੂਰੋਂ ਭੱਜਗਾ ਆਪਾਂ ਪੜਦੇ ਹਾਂ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹੀਂ ਛੁੱਟੇ ਨੇਟ ਨਾ ਜਾਈ ਹੋ ਦੂਤ
ਰਾਮ ਨਾਮ ਜੋ ਜਨ ਜਪਾ
ਇੱਥੇ ਹਿੰਦੂ ਦੀ ਗੱਲ ਨੀ ਸਿੱਖ ਦੀ ਗੱਲ ਨੀ ਮੁਸਲਮਾਨ ਦੀ ਗੱਲ ਨੀ ਬੱਚੇ ਤੇ ਬਜ਼ੁਰਗ ਦੀ ਗੱਲ ਨੀ ਹਜ਼ੂਰ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਗੁਰਮੁਖੋ ਪ੍ਰਮਾਤਮਾ ਦਾ ਨਾਮ ਜਪਣਾ ਕੀਤਾ
ਅੰਨ ਦਿਨ ਸਭ ਜਾਗਾ
ਉਹ ਭਾਈ ਸਦੀਵੀ ਤੌਰ ਤੇ ਸੁਚੇਤ ਹੋ ਗਏ ਉਹ ਦਿਨੇ ਤੇ ਰਾਤ ਸੁਚੇਤ ਰਹਿੰਦੇ ਹਨ
ਤੰਤ ਮੰਤ ਨਾ ਜੋ ਹਈ
ਕਈ ਤਰ੍ਹਾਂ ਦੇ ਸਾਡੇ ਅੰਦਰ ਵਹਿਮ ਪਏ ਨੇ ਕਈਆਂ ਨੇ ਆ ਸ਼ਨੀਵਾਰ ਹੁੰਦਾ ਨਾ ਸ਼ਨੀਵਾਰ ਤੇ ਮਾਂ ਖਿਲਾਰਨਗੇ ਮਾਂ ਉਹ ਭਰਿਆ ਕਿਤੇ ਗੁਰੂ ਕੇ ਲੰਗਰ ਚ ਮਾਂ ਪਾ ਤੇ ਗੁਰੂ ਕਾ ਸਿੱਖ ਅਰਦਾਸ ਕਰੇ ਵੀ ਪਾਤਸ਼ਾਹ ਜਿਹੜੇ ਭੰਡਾਰਿਓ ਭੰਡਾਰੇ ਆਏ ਭੰਡਾਰੇ ਭਰਪੂਰ ਕਰਦੇ ਉੱਥੇ ਤਾਂ ਰੁਲ ਗਏ ਮਾਂ ਕਈ ਸ਼ਨੀਵਾਰ ਵਾਲੇ ਦਿਹਾੜੇ ਝਾੜੂ ਖਿਲਾਰਨਗੇ ਚੌਂਕ ਵਿੱਚ ਝਾੜੂ ਖਿਲਾਰਨ ਨਾਲ ਗੱਲ ਨਹੀਂ ਬਣਨੀ ਹਾਂ ਝਾੜੂ ਲੈ ਕੇ ਚੌਂ ਵਰਨਾ ਦੇ ਬੂਹੇ ਅੱਗੇ ਝਾੜੂ ਮਾਰ ਪੀ ਸਾਰੇ ਸਤਿਕਾਰ ਜੀ ਉਹਨੇ ਗ੍ਰਹਿ ਟਲ ਜਾਏਗਾ ਚੌਂਕ ਵਿੱਚ ਝਾੜੂ ਖਿਲਾਰ ਨਾਲ ਗੱਲ ਨਹੀਂ ਬਣਨੀ ਚੌਂਕ ਵਿੱਚ ਮਾਂ ਦੀ ਦਾਲ ਖਿਲਾਰ ਨਾਲ ਗੱਲ ਨਹੀਂ ਬਣਨੀ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਤੰਤਰ ਮੰਤਰ ਕਰਦੇ ਹਾਂ ਮੰਤਰ ਦਾ ਭਾਵ ਹੁੰਦਾ ਬੋਲਣਾ। ਸੋ ਇਸੇ ਪ੍ਰਕਾਰ ਤੰਤਰ ਦਾ ਭਾਵ ਹੁੰਦਾ ਜਿਵੇਂ ਬੋਲ, ਮੰਤਰ ਦਾ ਭਾਵ ਬੋਲਣਾ ਔਰ ਇੱਥੇ ਬੈਠ ਕਰਕੇ ਕਿਸੇ ਦੇ ਪ੍ਰਤੀ ਕੁਝ ਜਾਪ ਕਰਨਾ, ਇਹ ਤੰਤਰ। ਤੇ ਜਿਹੜਾ ਇਹ ਕਹਿਣਾ ਵੀ ਖੱਬੇ ਗਿੱਟੇ ਤੇ ਬਾਂਡੀ ਤੇ ਸੱਜੇ ਤੇ ਬਾਂਡੀ, ਇਹਨੂੰ ਕਹਿੰਦੇ ਨੇ ਜੰਤਰ। ਇਹ ਤਿੰਨ ਤਰ੍ਹਾਂ ਕਹਿੰਦੇ ਜੰਤਰ, ਮੰਤਰ, ਤੰਤਰ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਤੰਤ ਮੰਤ ਨੇ ਜੋ ਵੀ ਜਿਹੜਾ ਇਹ ਤੰਤਰ ਤੇ ਮੰਤਰ ਨੇ ਨਾ, ਇਹ ਉਹਨਾਂ ਨੂੰ ਟੱਚ ਨਹੀਂ ਕਰ ਸਕੇਗਾ। ਜੋ ਦੀ ਭਾਵਨਾ ਜਿਵੇਂ ਪਹਿਲਵਾਨ ਘੁਲਦੇ ਤੇ ਪਹਿਲਾਂ ਇੱਕ ਦੂਜੇ ਨੂੰ ਟੋਹਦੇ ਨੇ, ਇਹਨੂੰ ਕਹਿੰਦੇ ਜੋਹਣਾ। ਜਿਹੜੇ ਇਹ ਤੰਤਰ ਤੇ ਮੰਤਰ ਨੇ ਉਹਨਾਂ ਦੇ ਲਾਗੇ ਨਹੀਂ ਆ ਸਕਣਗੇ,
ਚਾਖ ਨਾ ਲੱਗੇ,
ਨਜ਼ਰ ਨਹੀਂ ਲੱਗੇਗੀ। ਕਈ ਬੀਬੀਆਂ ਭੈਣਾਂ ਬੱਚਿਆਂ ਨੂੰ ਕਾਲਾ ਜਾਂ ਥਰਮਾ ਲਾਉਣਗੀਆਂ ਥੋੜਾ ਜਿਹਾ ਕਿ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ। ਮੈਂ ਕਿਹਾ ਬੀਬੀ ਤੂੰ ਇਉਂ ਕਰ ਵੀ ਸਾਰੀ ਸ਼ੀਸ਼ੀ ਮੂੰਹ ਤੇ ਮਰਦੇ ਖਾਂ ਤੇ ਮਾੜਾ ਜਿਹਾ ਟਿੱਕਾ ਲੈ, ਤੂੰ ਕਹਿੰਦੀ ਵੀ ਨਜ਼ਰ ਨਹੀਂ ਲੱਗੇਗੀ ਤੇ ਬਾਕੀ ਦਾ ਚਿਹਰਾ ਫਿਰ ਨੰਗਾ ਰਹਿ ਗਿਆ। ਤਵੇ ਤੇ ਕਾਲਖ ਲਾਉਣ ਨਾਲ ਇਹ ਨਹੀਂ ਜੀ ਕੰਮ ਬਣਨਾ, ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਏ। ਹਾਂ, ਗੁਰੂ ਪਾਤਸ਼ਾਹ ਨੇ ਕਲੀਅਰ ਕੱਟ ਆਖਿਆ ਵਿਘਨ ਕੋ ਲੱਗਦਾ ਪ੍ਰਪੈ ਅਰਦਾਸ, ਜਿਹਨੇ ਅਰਦਾਸ ਕੀਤੀ ਵਿਘਨ ਨਹੀਂ ਲੱਗਦਾ। ਤੇ ਮੇਰੇ ਪਾਤਸ਼ਾਹ ਕਹਿੰਦੇ ਨਾ ਤੰਤਰ ਤੇ ਨਾ ਮੰਤਰ ਤੇ ਨਾ ਜੀ ਕਿਹਦੇ ਨਿਗਾਹ ਲੱਗ ਜੋ, ਆਪਾਂ ਕਹਿੰਦੇ ਮੇਰੇ ਪੁੱਤ ਨੂੰ ਨਜ਼ਰ ਲੱਗ ਗਈ ਹੈ, ਇਹ ਨਜ਼ਰ ਨਹੀਂ ਲੱਗੇਗੀ। ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਕਾਮ ਕ੍ਰੋਧ ਮਦ ਮਾਨ ਮੋਹ,
ਇਸ ਪ੍ਰਕਾਰ ਕਾਮ ਵਿਕਾਰ ਅਥਵਾ ਕਾਮਨਾ ਇਸ਼ਾਵਾਂ ਕ੍ਰੋਧ ਗੁੱਸਾ ਮਦ ਹੰਕਾਰ ਇਤਿਆਦਿਕ
ਅਨੁਰਾਗ
ਮੋਹ ਕਾਮ ਕ੍ਰੋਧ ਹੰਕਾਰ ਔਰ ਇਹ ਮੇਰਾ ਇਹ ਗੈਰ ਇਹ ਸਾਰੇ ਨਾਸ ਹੋ ਜਾਣਗੇ।
ਆਨੰਦ ਮਗਨ ਰਸ ਰਾਮ ਰੰਗ,
ਵਾਹਿਗੁਰੂ ਨਾਲ ਪ੍ਰੇਮ ਕਰ, ਦਿਨੇ ਰਾਤ ਖੁਸ਼ੀਆਂ ਬਣੀਆਂ ਰਹਿਣਗੀਆਂ, ਤੂੰ ਖੁਸ਼ੀ ਚ ਮਸਤ ਰਹੇਗਾ, ਖੁਸ਼ੀ ਦਾ ਆਨੰਦ ਮਾਣੇਗਾ, ਅੱਠੇ ਪੈਰ ਕੌਣ ਮਾਣਗੇ।
ਨਾਨਕ ਸਰਨਾਗਾ,
ਹੋਰ ਕਹਿੰਦੇ ਜਿਹੜੇ ਪਰਮੇਸ਼ਰ ਦੀ ਸ਼ਰਨ ਚ ਆ ਗਏ ਨੇ ਨਾ, ਉਹ ਦਿਨੇ ਰਾਤ ਆਨੰਦ ਦੇ ਸਹਿਤ ਰਹਿਣਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡੀ ਇਹ ਅਵਸਥਾ ਬਣੇ। ਇਹ ਹਜ਼ੂਰ ਦੇ ਚਰਨਾਂ ਚ ਅਰਦਾਸ ਬੇਨਤੀ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਤੂੰ ਆਪ ਪਰਮੇਸ਼ਵਰ ਸਰੂਪ ਹੈ ਤੇ ਕਰੋਨੇ ਦਾ ਤਾਪ ਥਾਂ ਥਾਂ ਤੇ ਲੱਗਾ ਹੈ, ਵੱਡੀਆਂ ਵੱਡੀਆਂ ਹਕੂਮਤਾਂ ਨੇ ਬਾਂਹ ਖੜੀਆਂ ਕਰ ਦਿੱਤੀਆਂ ਨੇ, ਤੂੰ ਰਹਿਮਤ ਕਰ, ਕਿਰਪਾ ਕਰ, ਇਸ ਸੰਸਾਰ ਦੇ ਸੰਕਟ ਦੀ ਨਿਵਿਰਤੀ ਕਰ, ਇਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ। ਤੂੰ ਰਹਿਮਤ ਕਰ ਸਕਦਾ, ਤੂੰ ਗੁੰਗੇ ਕੋ ਗੀਤਾ ਦੇ ਅਤ ਕਰਾ ਸਕਦਾ, ਤੂੰ ਕੋਹੜੀ ਨੂੰ ਨਰੋਆ ਕਰ ਸਕਦਾ, ਇਹ ਸਾਰੇ ਸੰਸਾਰ ਤੇ ਰਹਿਮਤ ਕਰ, ਇਹ ਠੰਡ ਵਰਤਾ, ਇਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਅਸੀਂ ਮਨ ਕਰਕੇ ਤਨ ਕਰਕੇ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ, ਇਹ ਸਾਡੀ ਬੇਨਤੀ ਪ੍ਰਵਾਨ ਕਰੇ। ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨੁਰਾਗ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।